ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋ ਵਾਹੋ ਵਾਹੋ ਅਗਮ ਅਥਾਹੋ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋ ਵਾਹੋ ਵਾਹੋ ਅਗਮ ਅਥਾਹੋ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਵੇ ਪ੍ਰਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨਦਿਨ ਨਾਮ ਲਾਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨਦਿਨ ਨਾਮ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਦੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਰਸ ਭਿੰਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਪਵਿੱਤਰ ਅੰਮ੍ਰਿਤ ਬਚਨ ਜੋ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਨੇ ਗੁਜਰੀ ਕੀ ਵਾਰ ਦੀ ਪੌੜੀ ਔਰ ਇਸ ਪੌੜੀ ਨਾਲ ਦੋ ਸ਼ਲੋਕ ਨੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੇ ਸ਼ਲੋਕ ਵਿੱਚ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੀ ਬਾਣੀ ਦੀ ਸਿਫਤ ਉਸ ਅਸਚਰਜ ਪਰਮੇਸ਼ਵਰ ਦੇ ਕੌਤਕ ਉਸ ਦੀ ਖੇਡ ਦੂਸਰੇ ਸ਼ਲੋਕ ਵਿੱਚ ਆਪਣੇ ਯਤਨ ਨਾਲ ਪ੍ਰਭੂ ਪ੍ਰਾਪਤੀ ਨਹੀਂ ਕਿਉਂਕਿ ਸਤਿਗੁਰੂ ਤੋਂ ਬਿਨਾਂ ਮਨੁੱਖ ਦਾ ਪਰਮੇਸ਼ਵਰ ਨਾਲ ਮਿਲਾਪ ਨਹੀਂ ਹੋ ਸਕਦਾ ਪੌੜੀ ਦੇ ਅੰਦਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਵਾਲਾ ਢਾਡੀ ਬੜੇ ਸੁੰਦਰ ਰੂਪ ਅੰਦਰ ਢਾਡੀ ਦੀ ਚਾਕਰੀ ਕੀ ਹੈ ਕਿਵੇਂ ਉਹ ਮਾਲਕ ਦੇ ਦਰ ਤੇ ਖਲੋਤਾ ਪੁਕਾਰ ਕਰਦਾ ਹੈ ਇਸ ਸੰਬੰਧ ਵਿੱਚ ਅੱਜ ਬਖਸ਼ਿਸ਼ ਕੀਤੀ ਹੈ। ਆਓ ਆਪ ਜਿਤਨੇ ਗੁਰੂ ਚਰਨਾਂ ਵਿੱਚ ਸੋਭਾਏ ਮਾਨ ਹੋ ਔਰ ਜੋ ਦੇਸ਼ ਪਰਦੇਸ਼ ਘਰਾਂ ਵਿੱਚ ਬੈਠੇ ਹੋਏ ਵੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਬਖਸ਼ਿਸ਼ਾਂ ਮਾਣਦੇ ਹੋ ਆਪ ਤੁਰ ਅੰਤਰ ਆਤਮੇ ਤੋਂ ਅਸੀਸ ਬਖਸ਼ੋ ਗੁਰੂ ਰਾਮਦਾਸ ਤਰਸ ਕਰਨ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਆਪ ਹੀ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣ ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ
ਸਤਿਗੁਰੂ ਜੀ ਦੀ ਇਸ ਪੌੜੀ ਨਾਲ ਜੋ ਪਹਿਲਾ ਸ਼ਲੋਕ ਹੈ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਹਜ਼ੂਰ ਨੇ 22 ਵਾਰਾਂ ਦਰਜ ਕੀਤੀਆਂ ਨੇ ਜਿਨ੍ਹਾਂ ਵਿੱਚੋਂ 20 ਵਾਰਾਂ ਦੇ ਨਾਲ ਸ਼ਲੋਕ ਨੇ ਪੌੜੀਆਂ ਨਾਲ ਸ਼ਲੋਕ ਨੇ ਤੇ 2 ਵਾਰਾਂ ਇੱਕ ਬਸੰਤ ਕੀ ਵਾਰ ਮਹੱਲ 5ਵਾਂ ਔਰ ਦੂਸਰੀ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ 3 ਪੌੜੀਆਂ ਬਸੰਤ ਕੀ ਵਾਰ ਤੇ 8 ਪੌੜੀਆਂ ਰਾਮਕਲੀ ਕੀ ਵਾਰ ਹੈ। ਉਹਨਾਂ 2 ਵਾਰਾਂ ਨਾਲ ਕੋਈ ਸ਼ਲੋਕ ਨਹੀਂ। ਸਤਿਗੁਰੂ ਨੇ ਇੱਥੇ ਜੋ ਅੱਜ ਪਹਿਲਾ ਬਚਨ ਕੀਤਾ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਪਹਿਲਾ ਸ਼ਬਦ ਹੈ ਵਾਹੋ। ਜਿਹੜਾ ਇਹ ਸ਼ਬਦ ਵਾਹੋ ਹੈ ਅਸਲ ਚ ਇਹ ਫਾਰਸੀ ਦਾ ਸ਼ਬਦ ਹੈ ਵਾਹੋ ਤੇ ਇਹਦੇ ਅਰਥ ਇਹ ਕੀਤੇ ਗਏ ਨੇ ਖੂਬ ਧੰਤਾ ਯੋਗ, ਤੇ ਤੀਸਰਾ ਅਰਥ ਕੀਤਾ ਗਿਆ ਸ਼ਾਬਾਸ਼। ਵਾਹ ਦਾ ਅਰਥ ਕਿਸੇ ਨੂੰ ਸ਼ਾਬਾਸ਼ ਦੇਣੀ, ਕਿਸੇ ਨੂੰ ਧੰਨ ਕਹਿਣਾ, ਕਿਸੇ ਨੂੰ ਖੂਬ ਕਹਿਣਾ, ਉਹਦੀ ਵਡਿਆਈ ਕਰਨੀ। ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਇਹ ਵਾਹ ਸ਼ਬਦ ਪਰਮੇਸ਼ਵਰ ਲਈ ਵੀ ਵਰਤਿਆ ਗਿਆ ਹੈ, ਉਹਦੀ ਸਿਫਤ ਸਲਾਹ ਵਾਸਤੇ ਵੀ ਵਰਤਿਆ ਗਿਆ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਖਾਸ ਕਰਕੇ ਇਸ ਸ਼ਬਦ ਦੀ ਬਹੁਤ ਵਰਤੋਂ ਕੀਤੀ ਹੈ। ਭੱਟ ਸਾਹਿਬਾਨ ਜੀ ਨੇ ਵੀ ਵਰਤੋਂ ਕੀਤੀ, ਤੇ ਭੱਟ ਸਾਹਿਬ ਨੇ ਤਾਂ ਇਹ ਬਚਨ ਵੀ ਕਹੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਰਤਾਰ ਨੂੰ ਆਪਣੇ ਵਸ ਵਿੱਚ ਕੀਤਾ ਤੇ ਕਿਵੇਂ ਪੁਕਾਰਿਆ, ਕਹਿਣ ਲੱਗੇ ਵਾਹ ਵਾਹ ਕਰਤਿਆ ਹੋ, ਉਸ ਨੂੰ ਵਾਹ ਵਾਹ ਕਹਿ ਕੇ ਪਰਮਾਤਮਾ ਨੂੰ ਆਪਣੇ ਵਸ ਕੀਤਾ। ਖੈਰ, ਇਸ ਵਿੱਚ ਕੁਝ ਸ਼ਬਦ ਜਿਹੜੇ ਅਰਥ ਕਰਾਂਗੇ ਉਹ ਵਾਹ ਦਾ ਅਰਥ ਧੰਤਾ ਯੋਗ ਆਏਗਾ ਤੇ ਵਾਹ ਦਾ ਅਰਥ ਪਰਮੇਸ਼ਵਰ ਵੀ ਆਏਗਾ। ਉਂਝ ਸਾਡਾ ਜੋ ਗੁਰਮੰਤਰ ਹੈ, ਅਸੀਂ ਸ਼ਬਦ ਪੜ੍ਹਨੇ ਆ ਵਾਹਿਗੁਰੂ, ਇਹਦੇ ਸਿਰਫ ਸੰਖੇਪ ਜਿਹਾ ਅਰਥ। ਵਾਹ ਦਾ ਅਰਥ ਅਸਚਰਜ ਵੀ ਹੈ, ਵਿਸਮਾਦ ਲਿਜਾਣ ਵਾਲਾ। ਇਹ ਸ਼ਬਦ ਵਾਹ ਫਾਰਸੀ ਦਾ ਹੈ ਤੇ ਗੁਰੂ ਸ਼ਬਦ ਜਿਹੜਾ ਉਹ ਸੰਸਕ੍ਰਿਤ ਦਾ ਹੈ। ਵਾਹ ਦਾ ਅਰਥ ਜੋ ਅਸਚਰਜ, ਜੋ ਹੈਰਾਨਕੁਨ, ਜੋ ਵਿਸਮਾਦੀ ਅਵਸਥਾ ਵਿੱਚ ਲਿਜਾਣ ਵਾਲਾ ਵਿਸਮਾਦ, ਤੇ ਗੁਰੂ ਦਾ ਅਰਥ ਜੋ ਅੰਧਕਾਰ ਨੂੰ ਮਿਟਾ ਕੇ ਅੰਦਰ ਦਾ ਪ੍ਰਕਾਸ਼ ਬਖਸ਼ ਦੇਵੇ। ਖੈਰ, ਇੱਥੇ ਸਤਿਗੁਰੂ ਨੇ ਪਹਿਲਾ ਬਚਨ ਕਿਹਾ ਕਿ ਨਿਰੰਕਾਰ ਉਸ ਦੀ ਬਾਣੀ ਧੰਤਾ ਯੋਗ ਹੈ। ਵਾਹ ਵਾਹ ਹੈ ਨਿਰੰਕਾਰ ਦੀ ਬਾਣੀ, ਤੇ ਉਸ ਨਿਰੰਕਾਰ ਦੀ ਬਾਣੀ ਦੇ ਬਰਾਬਰ ਹੋਰ ਕੋਈ ਵੀ ਨਹੀਂ, ਬਾਣੀ ਤੋਂ ਉੱਪਰ ਕੋਈ ਨਹੀਂ। ਇੱਥੇ ਪਹਿਲੀ ਤੁਕ ਤੇ ਅੱਜ ਕੁਝ ਰੋਕ ਕੇ ਬੇਨਤੀ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਇਹ ਸ਼ਬਦ ਬਾਣੀ ਵੀ ਆਇਆ, ਗੁਰਬਾਣੀ ਵੀ ਆਇਆ ਹੈ, ਖਸਮ ਕੀ ਬਾਣੀ ਵੀ ਆਇਆ ਹੈ, ਧੁਰ ਕੀ ਬਾਣੀ ਵੀ ਆਇਆ ਹੈ, ਉਂਝ ਬਾਣੀ ਦਾ ਅਕਰੀ ਅਰਥ ਬੋਲ, ਆਵਾਜ਼, ਵਾਕ ਜਾਂ ਸ਼ਬਦ। ਜੋ ਅੱਜ ਸਤਿਗੁਰੂ ਨੇ ਸ਼ਬਦ ਵਰਤੇ ਕਿ ਬਾਣੀ ਨਿਰੰਕਾਰ ਦੀ ਧੰਤਾ ਯੋਗ ਵਾਹ ਵਾਹ, ਇਸ ਬਾਣੀ ਦੇ ਬਰਾਬਰ ਹੋਰ ਕੋਈ ਨਹੀਂ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਨੇ ਖਾਂ, ਅੱਜ ਜਿਸ ਸ਼ਬਦ ਨੂੰ ਆਪਾਂ ਮੱਥਾ ਟੇਕਨੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੇ ਆ, ਇਹ ਅਸਲ 'ਚ ਉਹ ਰੱਬੀ ਗਿਆਨ ਹੈ ਜੋ ਗੁਰੂ ਸਾਹਿਬਾਨਾਂ ਜੀ ਦੇ ਪਾਵਨ ਪਵਿੱਤਰ ਖਿਰਦੇ ਤੇ ਅਭੇਦਤਾ ਵਿੱਚ ਪ੍ਰਕਾਸ਼ਿਤ ਹੋਇਆ ਹੈ, ਤੇ ਉਸ ਪ੍ਰਕਾਸ਼ਕ ਹੋਏ ਗਿਆਨ ਨੂੰ ਸਤਿਗੁਰੂ ਨੇ ਸੰਸਾਰ ਦੇ ਭਲੇ ਲਈ ਆਪਣੀ ਮੁਬਾਰਕ ਰਸਨਾ ਤੋਂ ਅੱਖਰਾਂ ਦੇ ਰੂਪ ਵਿੱਚ ਉਚਾਰਨ ਕਰ ਦਿੱਤਾ। ਇਸ ਨੂੰ ਆਪਾਂ ਗੁਰਬਾਣੀ, ਗੁਰੂ ਦਾ ਸ਼ਬਦ, ਪਰਮੇਸ਼ਵਰ ਦੇ ਬੋਲ ਕਹਿੰਦੇ ਹਾਂ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿੱਚੋਂ ਸਤਿਗੁਰੂ ਇਹਨਾਂ ਸ਼ਬਦਾਂ ਲਈ ਬੋਲ ਇਹ ਵਰਤਦੇ ਨੇ ਕਿ ਇਹ ਮੇਰੇ ਬੋਲ ਨਹੀਂ। ਕਹਿੰਦੇ ਨੇ ਇਹ ਤਾਂ ਪਾਰ ਬ੍ਰਹਮ ਪਰਮੇਸ਼ਵਰ ਜਿਵੇਂ ਪ੍ਰੇਰਦਾ ਪਿਆ, ਮੈਂ ਉਸੇ ਤਰ੍ਹਾਂ ਬੋਲ ਕੇ ਸੁਣਾ ਰਿਹਾ ਹਾਂ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮਿਲਾ ਲੋ। ਉੱਥੇ ਸਤਿਗੁਰੂ ਨੇ ਕਿਹਾ ਖਸਮ ਕੀ ਬਾਣੀ, ਜਿਵੇਂ ਪਰਮਾਤਮਾ ਬੁਲਾ ਰਿਹਾ ਮੈਂ ਉਸ ਤਰ੍ਹਾਂ ਬੋਲ ਰਿਹਾ ਹਾਂ। ਜਦੋਂ ਅਸੀਂ ਗੁਰੂ ਅਰਜੁਨ ਦੇਵ ਜੀ ਦੇ ਬਚਨ ਪੜ੍ਹਨੇ ਆ, ਹਾਉ ਆਪੋ ਬੋਲ ਨਾ ਜਾਣਦਾ, ਕਹਿੰਦੇ ਨੇ ਮੈਂ ਕੁਛ ਨਹੀਂ ਬੋਲ ਰਿਹਾ, ਮੈਨੂੰ ਬੁਲਾਉਣ ਵਾਲਾ ਉਹ ਪਰਮਾਤਮਾ ਆ ਬੋਲ ਰਿਹਾ ਹੈ। ਇਸ ਬਾਣੀ ਵਿੱਚ ਨਿਰੰਕਾਰ ਆ ਬੋਲਦੇ ਨੇ, ਨਿਰੰਕਾਰ ਵਰਦੇ। ਸਾਹਿਬ ਨੇ ਬਚਨ ਕੀਤਾ, ਹਾਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਉਸ ਕਰਤੇ ਪੁਰਖ ਦੇ ਹੁਕਮ ਵੀ ਜਿਵੇਂ ਉਹਨਾਂ ਬੁਲਾਇਆ ਮੈਂ ਉਸੇ ਤਰ੍ਹਾਂ ਬੋਲੀ ਜਾ ਰਿਹਾ ਹਾਂ। ਸਿਰਫ ਸੰਖੇਪ ਵਿੱਚ ਆਰੰਭ ਵਿੱਚ ਬੇਨਤੀ ਹੈ ਕਿ ਇਹ ਰੱਬੀ ਗਿਆਨ ਜੋ ਪਰਿਪੂਰਨ ਪਰਮਾਤਮਾ ਦੀ ਅਭੇਦਤਾ ਵਿੱਚੋਂ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਜੀ ਦੇ ਖਿਰਦੇ ਉੱਪਰ ਪ੍ਰਕਾਸ਼ਿਤ ਹੋਇਆ, ਉਹਨੂੰ ਅੱਖਰਾਂ ਦੇ ਰੂਪ ਵਿੱਚ, ਇਹ ਬਾਣੀ ਰੂਪ ਵਿੱਚ ਉਚਾਰਨ ਕਰ ਦਿੱਤਾ ਗਿਆ। ਇਸ ਤੋਂ ਅਗਲੇਰੀ ਬੇਨਤੀ, ਇਸ ਬਾਣੀ ਵਿੱਚ ਕਿੰਨੀ ਕੁ ਸਮਰੱਥਾ ਹੈ, ਮੈਂ ਸਿਰਫ ਇੱਕ ਦੋ ਇਤਿਹਾਸਕ ਨੁਕਤੇ ਵੀ ਸਾਂਝੇ ਕਰਾਂਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਚਲ ਆਉਂਦੇ ਨੇ ਆ ਬਟਾਲੇ ਦੇ ਨਜ਼ਦੀਕ, ਤੇ ਇੱਥੇ ਸਤਿਗੁਰੂ ਜੀ ਸਿੱਧਾਂ ਨਾਲ ਗੋਸ਼ਟ ਹੁੰਦੀ। ਇੱਥੇ ਇਸ ਗੋਸ਼ਟੀ ਨੂੰ ਆਪਾਂ ਅਖੀਰ ਵਾਲੀ ਸਿੱਧ ਗੋਸ਼ਟ ਕਹਿ ਲਈਏ ਤੇ ਇੱਥੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ, ਉਹਨਾਂ ਦੀ ਰਹਿਮਤ, ਉਹਨਾਂ ਦੀ ਸ਼ਕਤੀ, ਉਹਨਾਂ ਦੀ ਜਿਹੜੀ ਚਾਲ ਕੋਈ ਨਹੀਂ ਸੀ ਚੱਲ ਸਕਦਾ, ਇੱਥੇ ਆ ਕੇ ਸਿੱਧਾਂ ਨੇ ਮੱਥਾ ਟੇਕ ਕੇ ਸ਼ਬਦ ਕਿਹਾ ਸੀ ਕਿ ਸਿੱਧ ਬੋਲਣ ਸ਼ਿਵ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਸ਼ਬਦ ਕਿਹਾ, ਮਹਾਰਾਜ ਤੁਹਾਡੇ ਜਿਤਨੀ ਕਿਸੇ ਦੀ ਕਮਾਈ ਨਹੀਂ। ਤੇ ਇੱਥੋਂ ਤੱਕ ਕਿ ਜਦੋਂ ਇਹ ਗੋਸ਼ਟ ਹੋਈ ਤੇ ਭਾਈ ਸਾਹਿਬ ਕਹਿੰਦੇ ਸਿੱਧਾਂ ਦੇ ਅੰਦਰ ਬਿਲਕੁਲ ਭਟਕਣਾ ਗੁਰੂ ਨੇ ਮੁਕਾ ਦਿੱਤੀ ਤੇ ਪਰਮ ਸ਼ਾਂਤੀ ਵਿੱਚੋਂ ਟਿਕ ਗਏ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਏ, ਸ਼ਬਦ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਬਿਲਕੁਲ ਸ਼ਾਂਤ ਹੋ ਗਏ। ਜਿਹੜੀ ਦਾਸ ਬੇਨਤੀ ਕਰਨ ਲੱਗਾ ਕਿ ਬਾਣੀ ਤੋਂ ਉੱਪਰ ਕੋਈ ਨਹੀਂ, ਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ, ਸਿੱਖ ਦਾ ਇਸ਼ਟ, ਸਿੱਖ ਦਾ ਰੱਬ, ਸਿੱਖ ਦਾ ਪਰਮਾਤਮਾ। ਸੱਚ ਇਹ ਵੇ ਕਿ ਸਿੱਖ ਦਾ ਹਰ ਕੋਈ ਜੋ ਵੀ ਵਸਤੂ ਹੈ ਕੀਮਤੀ ਤੋਂ ਕੀਮਤੀ, ਗੁਰੂ ਸਾਹਿਬ ਦੀ ਬਾਣੀ ਤੋਂ ਉੱਪਰ ਇਹਦੇ ਵਾਸਤੇ ਹੋਰ ਕੁਛ ਵੀ ਨਹੀਂ। ਸ੍ਰੇਸ਼ਟ ਕੇਵਲ ਗੁਰੂ ਕੀ ਬਾਣੀ। ਉੱਥੇ ਸਿੱਧਾਂ ਨੇ ਇੱਕ ਪ੍ਰਸ਼ਨ ਕੀਤਾ ਜੋਗੀਆਂ ਨੇ, ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿ ਮਹਾਰਾਜ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਦੱਸੋ। ਤੇ ਮੈਂ ਸਿਰਫ ਇਹ ਸਾਖੀ ਰੂਪ ਨਹੀਂ, ਭਾਈ ਸਾਹਿਬ ਦੀ ਰਚਨਾ ਵਿੱਚੋਂ ਬੇਨਤੀ ਕਰਨ ਲੱਗਾ ਗੁਰਦਾਸ ਸਾਹਿਬ ਜੀ। ਉਹ ਕਹਿੰਦੇ ਨੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪਈ। ਮਹਾਰਾਜ ਕਹਿੰਦੇ, ਦੱਸੋ ਕਿਹੜੀ ਗੱਲ ਦੀ। ਕਹਿੰਦੇ ਨੇ, ਤੁਸੀਂ ਜਿਸ ਨੂੰ ਵੀ ਮਿਲੇ ਆਪ ਜੀ, ਹਰ ਇੱਕ ਬੰਦਾ ਤੁਹਾਡੇ ਸਾਹਮਣੇ ਝੁੱਕ ਗਿਆ। ਉਹ ਭਾਵੇਂ ਵਿਦਵਾਨ ਪੰਡਿਤ ਸੀ, ਤੁਹਾਡੇ ਨਾਲ ਗੋਸ਼ਟ ਕੀਤੀ, ਸ਼ਬਦ ਵਿਚਾਰ ਸੁਣੀ, ਤੁਹਾਡੇ ਅੰਮ੍ਰਿਤ ਬੋਲ ਸੁਣੇ ਤੇ ਉਸ ਵਕਤ ਉਹਨੇ ਮੱਥਾ ਟੇਕ ਦਿੱਤਾ। ਭਾਵੇਂ ਇੱਥੇ ਲੋਕਾਂ ਦਾ ਕਤਲ ਕਰਨ ਵਾਲੇ ਠੱਗ ਮਿਲੇ ਤੇ ਉਹਨਾਂ ਠੱਗਾਂ ਨੇ ਤੇਰੇ ਦੀਦਾਰ ਪਾਏ ਤੇ ਇੱਕ ਸ਼ਬਦ ਸੁਣਿਆ, ਉਹਨਾਂ ਨੇ ਮੱਥਾ ਟੇਕ ਦਿੱਤਾ। ਇੱਥੇ ਆਦਮਖੋਰ ਬੰਦੇ ਵੀ ਤੁਹਾਨੂੰ ਮਿਲੇ, ਮਨੁੱਖਾਂ ਨੂੰ ਖਾਣ ਵਾਲੇ ਮਨੁੱਖ ਮਿਲੇ, ਤੁਹਾਡੇ ਦਰਸ਼ਨਾਂ ਦੀ ਝਲਕ ਨਾਲ ਉਹ ਵੀ ਟਿਕ ਗਏ। ਤੁਸੀਂ ਜਿਸ ਨੂੰ ਵੀ ਦੀਦਾਰ ਦਿੱਤੇ, ਬਚਨ ਸੁਣਾਇਆ, ਉਹਦਾ ਅੰਦਰ ਟਿਕ ਗਿਆ। ਤੁਹਾਡੇ ਸਾਹਮਣੇ ਪੁੰਨੀ ਵੀ ਝੁਕਿਆ, ਪਾਪੀ ਵੀ ਝੁਕਿਆ, ਮੌਲਵੀ ਵੀ ਝੁਕਿਆ, ਪੰਡਿਤ ਵੀ ਝੁਕਿਆ, ਰਾਜਾ ਵੀ ਝੁਕਿਆ, ਅਮੀਰ ਵੀ ਝੁਕਿਆ, ਗਰੀਬ ਵੀ ਝੁਕਿਆ। ਪਰ ਸਾਨੂੰ ਇੱਕ ਗੱਲ ਦੱਸੋ, ਤੁਹਾਡੇ ਕੋਲ ਕਰਾਮਾਤ ਕਿਹੜੀ ਹੈ ਕਿ ਜਿਸ ਕਰਾਮਾਤ ਨਾਲ ਹਰ ਕੋਈ ਤੁਹਾਡਾ ਕਾਇਲ ਹੋ ਗਿਆ, ਹਰ ਕੋਈ ਝੁੱਕ ਗਿਆ। ਉੱਥੇ ਜੋ ਗੁਰੂ ਕੇ ਸਿੱਖੋ ਬਾਬਾ ਜੀ ਨੇ ਬਚਨ ਕਹੇ, ਉਹ ਸਾਨੂੰ ਅੱਜ ਕੁੱਟ ਕੇ ਪੱਲੇ ਬੰਨ ਲੈਣੇ ਚਾਹੀਦੇ ਨੇ। ਕਿਉਂਕਿ ਅੱਜ ਵੀ ਜਦੋਂ ਕਿਤੇ ਸਾਡੇ ਤੇ ਦੁੱਖ ਮੁਸੀਬਤ ਆਉਂਦੀ, ਆਮ ਤੌਰ ਤੇ ਸਾਡੇ ਲੋਕਾਂ ਦਾ ਹਾਲ ਇਹ ਵੇ ਖੱਬੇ ਸੱਜੇ ਭਟਕਣ ਲੱਗ ਪੈਂਦੇ ਨੇ। ਗੁਰਬਾਣੀ ਦਾ ਨੇਮ ਛੱਡ ਕੇ ਕੋਈ ਤਵੀਤ ਧਾਗੇ ਵਾਲਿਆਂ ਪਿੱਛੇ ਤੁਰਿਆ ਫਿਰਦਾ ਹੈ, ਕੋਈ ਮੰਤਰਾਂ ਵਾਲੇ ਪਿੱਛੇ ਤੁਰਿਆ ਫਿਰਦਾ ਹੈ, ਖਿਮਾ ਕਰਿਓ, ਕੋਈ ਕਾਲੇ ਇਲਮ ਵਾਲੇ ਪਿੱਛੇ ਤੁਰਿਆ ਫਿਰਦਾ। ਸਿਰਫ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਦੁਨੀਆਂ ਦਾ ਕੋਈ ਗਿਆਨ, ਦੁਨੀਆਂ ਦਾ ਕੋਈ ਇਲਮ, ਚੇਤੇ ਰੱਖਿਓ, ਇਸ ਧੁਰ ਕੀ ਬਾਣੀ ਤੋਂ ਉੱਪਰ ਨਹੀਂ। ਜਿੱਥੇ ਗੁਰੂ ਕੀ ਬਾਣੀ ਦਾ ਨਿਵਾਸ ਹੋ ਜਾਏਗਾ, ਸੰਸਾਰ ਦੀ ਹਰ ਤਾਕਤ ਉੱਥੇ ਆ ਕੇ ਚੁੱਕ ਜਾਂਦੀ ਹੈ। ਸਿਰਫ ਮੈਂ ਬੇਨਤੀ ਕਰਨੀ, ਉਹ ਪੁੱਛਦੇ ਨੇ ਕਰਾਮਾਤ ਕਿਹੜੀ। ਜਿਸ ਕਰਾਮਾਤ ਨਾਲ ਹਰ ਕੋਈ ਤੁਹਾਡੇ ਅਧੀਨ ਹੋ ਗਿਆ ਤੇ ਅਧੀਨਗੀ ਅੰਤਰ ਆਤਮੇ ਤੋਂ ਕਬੂਲੀ। ਭਾਈ ਸਾਹਿਬ ਨੇ ਸ਼ਬਦ ਲਿਖੇ ਨੇ, ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਾਈ। ਅਸੀਂ ਪਹਿਲੀ ਤੁਕ ਲਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਕਹਿੰਦੇ ਨੇ ਸਿੱਧ ਪੁੱਛਣ ਸੁਣ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਂ ਨੂੰ, ਤੋਂ ਕੋ ਢਿੱਲ ਅਵੇ ਕੀ ਲਾਈ। ਸਾਨੂੰ ਦੱਸੋ ਕਰਾਮਾਤ ਉਹ ਸ਼ਬਦ ਕਿਹੜੇ। ਅੱਗੋ ਹਜ਼ੂਰ ਮੁਸਕਰਾ ਕੇ ਕਹਿਣ ਲੱਗੇ, ਬਾਬੇ ਬਾਬੇ ਆਖਿਆ ਨਾਥ ਜੀ, ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ, ਤੇ ਸਭ ਤੋਂ ਵੱਡੀ ਕਰਾਮਾਤ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਖੈ ਰਾਹੀ। ਇੱਕ ਗੁਰੂ ਕੀ ਸੰਗਤ ਤੇ ਦੂਸਰੀ ਗੁਰੂ ਕੀ ਬਾਣੀ, ਪਰਮੇਸ਼ਵਰ ਦੀ ਬਾਣੀ, ਇਹਦੇ ਤੋਂ ਛੋਟੇ ਸਾਂ ਰਾਈ ਦੇ ਦਾਣੇ ਜਿੰਨਾ ਵੀ ਕਦੀ ਕਿਸੇ ਵੱਲ ਝਾਤੀ ਨਹੀਂ ਮਾਰੀ। ਸਾਡੇ ਲਈ ਸਭ ਤੋਂ ਵੱਡੀ ਕਰਾਮਾਤ ਰੱਬੀ ਬਾਣੀ ਹੈ, ਸ਼ਬਦ ਸਭ ਤੋਂ ਵੱਡੀ ਕਰਾਮਾਤ ਹੈ। ਦੇਖੋ ਹਜ਼ੂਰ ਨੇ ਸ਼ਬਦ ਕਹਿ ਦਿੱਤੇ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਸਿੱਧ ਗੋਸ਼ਟ ਅਸੀਂ ਪੜ੍ਹਦੇ ਹਾਂ ਤੇ ਉੱਥੇ ਉਹੀ ਸਵਾਲ ਕਰਦੇ ਨੇ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਸਤਿਗੁਰੂ ਅੱਗੋਂ ਉੱਤਰ ਦਿੰਦੇ ਨੇ ਸ਼ਬਦ ਗੁਰੂ ਸੁਰਤ ਤੁਨ ਚੇਲਾ। ਮੈਂ ਸਿਰਫ ਇੱਕ ਬੇਨਤੀ ਕਰਨੀ ਹੈ, ਸਤਿਗੁਰੂ ਨੇ ਸਾਡੇ ਤੇ ਤਰਸ ਕੀਤਾ, ਇਹ ਬਾਣੀ ਉਚਾਰਨ ਕਰ ਦਿੱਤੀ, ਤੇ ਬਾਣੀ ਚ ਹੈ ਕੀ? ਮੈਨੂੰ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਦੀਆਂ ਆ ਚਾਰ ਗੱਲਾਂ ਬੜੀਆਂ ਹੀ ਮਨ ਨੂੰ ਪਾਈਆਂ। ਉਹ ਕਹਿੰਦੇ ਨੇ ਜੇਕਰ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਤੇ ਪੁੱਛ ਲੈ ਵੀ ਜਿਸ ਨੂੰ ਸਾਰੇ ਨਮਸਕਾਰ ਕਰਨੇ ਆ, ਅਨ ਮਤ ਦਾ ਬੰਦਾ, ਇਸ ਵਿੱਚ ਹੈ ਕੀ ਜਿਹਨੂੰ ਸਾਰੇ ਆਪਾਂ ਮੱਥਾ ਟੇਕ ਰਹੇ ਹਾਂ? ਉਹ ਕਹਿੰਦੇ ਨੇ ਚਾਰ ਗੱਲਾਂ ਚੇਤੇ ਰੱਖੋ, ਪਰ ਨਾਲ ਇਹ ਗੱਲ ਚੇਤੇ ਰੱਖਣਾ, ਚਾਰ ਦਾ ਅਰਥ ਇਹ ਨਹੀਂ ਕਿ ਇਹਦਾ ਅੰਤ ਪਾਇਆ ਗਿਆ। ਪਹਿਲੀ ਗੱਲ, ਜਿਸ ਨੂੰ ਅਸੀਂ ਮੱਥਾ ਟੇਕ ਰਹੇ ਹਾਂ, ਇਸ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਰੋਲ ਸੱਚ ਦੀ ਵਿਆਖਿਆ ਹੈ, ਨਰੋਲ ਆਦਿ ਸੱਚ ਦੀ, ਪਰਮਾਤਮਾ ਦੀ ਸੱਚ ਦੀ ਵਿਆਖਿਆ। ਪਹਿਲੀ ਗੱਲ ਕਿ ਬਾਣੀ ਵਿੱਚ ਨਰੋਲ ਸੱਚ ਦੀ ਵਿਆਖਿਆ। ਦੂਜੀ ਗੱਲ ਕਿ ਗੁਰਬਾਣੀ ਵਿੱਚ ਸੱਚ ਨੂੰ ਪਾਉਣ ਦੀ ਜੁਗਤ ਤੇ ਵਸੀਲੇ ਦੱਸੇ ਗਏ। ਪਹਿਲੀ ਸੱਚ ਦੀ ਵਿਆਖਿਆ, ਸੱਚ ਨੂੰ ਪਾਉਣ ਦਾ ਵਸੀਲਾ, ਤਰੀਕਾ, ਵਿਧੀ, ਤੇ ਤੀਸਰਾ ਜਿਨ੍ਹਾਂ ਨੇ ਸੱਚ ਜ਼ਿੰਦਗੀ 'ਚ ਕਮਾਇਆ, ਜਿਨ੍ਹਾਂ ਨੇ ਸੱਚ ਜ਼ਿੰਦਗੀ 'ਚ ਹੰਡਾਇਆ, ਜਿਨ੍ਹਾਂ ਨੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ, ਉਹਨਾਂ ਸਚਿਆਰ ਪੁਰਖਾਂ ਦਾ ਜੀਵਨ ਕਹਿ। ਤੇ ਚੌਥਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਨੇ ਮਨੁੱਖਾ ਦੇਈ ਲਈ ਪਰ ਸੱਚ ਤੋਂ ਵਿਰਵੇ ਵਾਂਝੇ ਹੀ ਕੁਛ ਕਰ ਗਏ, ਉਹਨਾਂ ਮਨਮੁੱਖ ਲੋਕਾਂ ਦੇ ਅੰਦਰ ਦੀ ਦਸ਼ਾ ਬਿਆਨ ਕੀਤੀ ਹੈ। ਫਿਰ ਬੇਨਤੀ ਕਰਾਂ, ਸੱਚ ਦੀ ਵਿਆਖਿਆ, ਸੱਚ ਨਾਲ ਮਿਲਣ ਦਾ ਵਸੀਲਾ, ਤੀਸਰੀ ਬੇਨਤੀ ਸਚਿਆਰ ਪੁਰਸ਼ਾਂ ਦੀ ਸਿਵ ਤੋਂ ਉਹਨਾਂ ਦਾ ਜੀਵਨ, ਤੇ ਚੌਥਾ ਜਿਹੜੇ ਲੋਕ ਸੱਚ ਤੋਂ ਵਿਰਵੇ ਰਹਿ ਗਏ। ਹੁਣ ਇਹ ਜੋ ਧੁਰ ਕੀ ਬਾਣੀ ਸਤਿਗੁਰੂ ਦਾ ਆਪਾ ਹੈ, ਇਹ ਗੁਰੂ ਦਾ ਕਿਰਦਾ ਹੈ, ਥੋਨੇ ਅਸੀਂ ਪੜ੍ਹਨੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਚ। ਤੇ ਦੇਖੋ, ਸਿੱਖ ਰਹਿਤ ਮਰਿਆਦਾ ਵਿੱਚ ਇੱਕ ਮੱਧ ਹੈ ਸਧਾਰਨ ਪਾਠ ਦੀ। ਅਸੀਂ ਚਲੋ ਸਾਡੀ ਜ਼ਬਾਨ ਤੇ ਸ਼ਬਦਾਵਲੀ ਹੈ ਕਿ ਸਹਿਜ ਪਾਠ, ਪਰ ਉੱਥੇ ਹੈ ਸਧਾਰਨ ਪਾਠ। ਸਧਾਰਨ ਪਾਠ ਦਾ ਮਤਲਬ ਜਿਹਨੂੰ ਆਪਾਂ ਸਹਿਜ ਪਾਠ ਕਹਿੰਦੇ ਹਾਂ, ਹਰ ਗੁਰੂ ਕਾ ਸਿੱਖ, ਮੈਂ ਬੇਨਤੀ ਕਰਾਂਗਾ ਭਾਵੇਂ ਘਰ ਵਿੱਚ ਹੋਵੇ, ਪ੍ਰਦੇਸ਼ ਵਿੱਚ ਹੋਵੇ, ਉਹ ਭਲੇ ਸਿੱਖੋ, ਜੇ ਬੰਦਾ 70 ਸਾਲ, 80 ਸਾਲ, 90 ਸਾਲ ਦੁਨੀਆ 'ਚ ਜੀ ਗਿਆ ਤੇ 70-80 ਸਾਲਾਂ ਵਿੱਚ ਇੱਕ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਕੀਤੇ ਪਾਠ ਕਰਕੇ, ਤੇ ਉਹ ਸੰਸਾਰ ਤੋਂ ਖੱਟ ਕੇ ਕੀ ਗਿਆ। ਇਸ ਗੱਲ ਨੂੰ ਨੈਗੇਟਿਵ ਅਪਰੋਚ ਨਾ ਲਿਜਾਣਾ। ਅਸੀਂ ਆਪਣੇ ਢਿੱਡ ਦੀ ਖਾਤਰ ਖੰਭ ਹਰ ਕੰਮ ਕਰਨੇ ਆ, ਪੇਟ ਦੀ ਖਾਤਰ ਲੋਕ ਬਾਹਰ ਗਏ, ਇਟਲੀ ਵਿੱਚ ਗਏ ਇਟਾਲੀਅਨ ਸਿੱਖ ਲੈਂਦੇ ਨੇ, ਫਰਾਂਸ ਵਿੱਚ ਗਏ ਫ੍ਰੈਂਚ ਸਿੱਖ ਲੈਂਦੇ ਨੇ, ਸਪੇਨ ਵਿੱਚ ਗਏ ਸਪੈਨਿਸ਼ ਸਿੱਖ ਲੈਂਦੇ ਨੇ। ਜਿਨ੍ਹਾਂ ਬੰਦਿਆਂ ਨੂੰ ਕਦੀ ABC ਵੀ ਨਹੀਂ ਪੜ੍ਹਨੀ ਆਉਂਦੀ, ਉਹ ਬਾਹਰ ਗਏ ਅੰਗਰੇਜ਼ੀ ਬੋਲ ਲੱਗ ਪੈਂਦੇ ਨੇ। ਜੇ ਪੁੱਛੋ ਕਿਉਂ, ਕਹਿੰਦੇ ਨੇ ਢਿੱਡ ਦਾ ਸਰਦਾ ਨਹੀਂ, ਜੇ ਇਹ ਨਾ ਸਿੱਖਿਆ ਤੇ ਰੋਟੀ ਕਿਵੇਂ ਚੱਲੇਗੀ। ਗੁਰਮੁਖੋ, ਜੇ ਰੋਟੀ ਦੀ ਖਾਤਰ ਅਸੀਂ ਦੂਜੇ ਦੀ ਬੋਲੀ ਸਿੱਖ ਲੈਂਦੇ ਹਾਂ, ਤੇ 70 ਸਾਲਾਂ ਵਿੱਚ ਆਪਣੀ ਆਤਮਾ ਦੇ ਉਧਾਰ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਤਿਆ ਕਿਉਂ ਨਹੀਂ ਲੈ ਸਕਦੇ? ਜਦੋਂ ਬਾਣੀ ਦਾ ਕੋਈ ਪਾਠ ਕਰੇਗਾ, ਇਹ ਬਾਣੀ ਸਾਡੇ ਅੰਦਰ ਨੂੰ ਸਕੂਨ ਕੀ ਦੇਵੇਗੀ? ਉਂਝ ਤਾਂ ਵੈਸੇ ਕੋਈ ਵੀ ਸ਼ਬਦ ਆਪਾਂ ਜ਼ਬਾਨ ਤੋਂ ਬੋਲੀਏ, ਉਹਦੀ ਆਪਣੀ ਤਸੀਰ ਹੁੰਦੀ। ਕੋਈ ਬੋਲ ਬੋਲੋ, ਫਿੱਕਾ ਬੋਲੋ, ਉਹਦੀ ਆਪਣੀ ਤਸੀਰ ਹੈ, ਤੇ ਮਿੱਠਾ ਬੋਲ ਬੋਲੋ, ਉਹਦੀ ਆਪਣੀ ਤਸੀਰ। ਤੇ ਦੇਖੋ, ਹਰ ਸ਼ਬਦ ਜਿਹੜਾ, ਹੁਣ ਜਿਹੜੇ ਲੋਕ ਕਹਿੰਦੇ ਨੇ ਸ਼ਬਦ ਵਿੱਚ ਕਿਹੜੀ ਤਾਕਤ ਜੀ, ਦੇਹਧਾਰੀ ਗੁਰੂ ਦੀ ਲੋੜ ਹੈ ਜੀ, ਤੇ ਮੈਂ ਇੱਕਦਰ ਇੱਥੇ ਅਰਜ਼ ਕੀਤੀ ਸੀ ਕਿ ਜਿਹੜਾ ਦੇਹਧਾਰੀ ਦੀ ਗੱਲ ਕਰਦਾ, ਦੇਹਧਾਰੀ ਗੁਰੂ ਕਿਹੜਾ ਸਾਰਿਆਂ ਚੇਲਿਆਂ ਦੇ ਨਾਲ ਜਾਂਦਾ ਹੈ? ਦੇਹਧਾਰੀ ਗੁਰੂ ਵੀ ਤਾਂ ਆਪਣੇ ਕੋਲੋਂ ਮੰਤਰ ਹੀ ਦਿੰਦਾ ਪਿਆ ਹੈ, ਨਾਲ ਤਾਂ ਸਾਰਿਆਂ ਦੇ ਨਹੀਂ ਜਾਂਦਾ, ਉਹ ਵੀ ਆਪਣੇ ਕੋਲੋਂ ਸ਼ਬਦ ਹੀ ਦੇ ਰਿਹਾ ਕਿ ਇਸ ਮੰਤਰ ਨੂੰ, ਇਸ ਨਾਮ ਨੂੰ, ਇਸ ਸ਼ਬਦ ਨੂੰ ਜਪੋ। ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕੱਲ ਇੱਕ ਅਰਜ਼ ਕੀਤੀ ਸੀ ਕਿ ਦੇਹ ਸੰਬੰਧੀ, ਦੇਹ ਉਹਵੇ ਜਿਹੜੀ ਨਿਰੰਤਰ ਵਿਕਾਸ ਕਰਦੀ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਸ਼ਬਦ ਨੂੰ ਆਪਾਂ ਮੱਥਾ ਟੇਕਨੇ ਆ, ਇਹ ਸ਼ਬਦ ਗਿਆਨ ਰੂਪ, ਇਹ ਦੋ ਹਿੱਸੇ ਨੇ, ਇੱਕ ਗੁਰੂ ਤੇ ਦੂਜਾ ਗ੍ਰੰਥ। ਗ੍ਰੰਥ ਸ਼ਬਦ ਬਾਹਰ ਮੁਖੀ ਢਾਂਚਾ ਹੈ, ਤੇ ਗੁਰੂ ਇਸ ਵਿੱਚ ਆਪ ਸਮੋਇਆ ਹੋਇਆ ਸਤਿਗੁਰੂ ਦਾ ਕਿਰਦਾ, ਆਪਣਾ ਗਿਆਨ ਹੈ। ਜਦੋਂ ਕੋਈ ਸ਼ਬਦ ਨੂੰ ਪੜ੍ਹਦਾ, ਤੇ ਮੈਂ ਅਰਜ਼ ਕਰਨ ਲੱਗਾ, ਫਿੱਕਾ ਸ਼ਬਦ, ਮੰਨ ਲਓ ਕੋਈ ਆਦਮੀ ਬੁਰਾ ਬੋਲਦਾ, ਕਿ ਉਹ ਸਾਡੇ ਤੇ ਅਸਰ ਨਹੀਂ ਕਰਦਾ? ਅਸੀਂ ਦੇਖੀਏ ਕਿਵੇਂ ਬਾਣੀ ਅਸਰ ਕਰੇਗੀ ਸਾਡੇ ਤੇ। ਮੈਂ ਅਰਜ਼ ਕੀਤੀ, ਫਿੱਕੇ ਬੋਲ ਵੀ ਮਿੱਠੇ ਬੋਲ ਦੋਨੋਂ ਚੀਜ਼ਾਂ। ਇੱਕ ਆਦਮੀ ਕੌੜਾ ਬੋਲੇ ਤੇ ਚੰਗਾ ਬੰਦਾ ਭਲਾ ਬੰਦਾ, ਬਲੱਡ ਪ੍ਰੈਸ਼ਰ ਉਹਦਾ ਹਾਈ ਹੋ ਜਾਂਦਾ, ਉਹਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ। ਤੇ ਕਈ ਵਾਰੀ ਬੰਦਾ ਭੈੜਾ ਬੋਲੇ ਤੇ ਜਿਹਨੂੰ ਬੋਲ ਲੱਗੇ ਉਹ ਮਾਰਨ ਤੱਕ ਵੀ ਚਲਾ ਜਾਂਦਾ। ਜੇ ਪੁੱਛੀਏ ਵੀ ਕਿਉਂ, ਉਹ ਕਹਿੰਦਾ ਇੰਨਾ ਭੈੜਾ ਬੋਲਦਾ ਹੈ, ਇਹਦੇ ਬੋਲਾਂ ਨੇ ਮੈਨੂੰ ਉਤੇਜਿਤ ਕਰ ਦਿੱਤਾ। ਕਈ ਵਾਰੀ ਲੋਕ ਭੈੜੇ ਬੋਲਣ ਵਾਲਿਆਂ ਨੂੰ ਥਾਂ ਵੀ ਮਾਰ ਦਿੰਦੇ। ਇਹਦਾ ਮਤਲਬ ਉਸ ਭੈੜੇ ਬੋਲ ਨੇ ਕਿਸੇ ਦੇ ਅੰਦਰ ਉਤੇਜਨਾ ਇੰਨੀ ਪੈਦਾ ਕੀਤੀ ਉਹ ਕਤਲ ਕਰਨ ਤੱਕ ਚਲਾ ਗਿਆ। ਤੇ ਗੁਰਮੁਖੋ ਜਿੱਥੇ ਮਿੱਠੇ ਬੋਲ ਆ ਜਾਣਗੇ ਤੇ ਉੱਥੇ ਟੁੱਟੇ ਹੋਏ ਰਿਸ਼ਤੇ ਵੀ ਬਣ ਜਾਂਦੇ ਨੇ। ਇਹ ਮੈਂ ਦੁਨਿਆਵੀ ਸ਼ਬਦ ਵਰਤ ਰਿਹਾ। ਇੱਕ ਤਾਂ ਬਚਨ ਹਜ਼ੂਰ ਦਾ ਹੈ ਕਿ ਟੂਟ ਪ੍ਰੀਤ ਗਈ ਬੁਰ ਬੋਲ, ਭੈੜੇ ਬੋਲ ਬੋਲਣ ਨਾਲ ਰਿਸ਼ਤੇ ਟੁੱਟ ਜਾਂਦੇ ਨੇ, ਤੇ ਪਿਆਰਿਓ ਮਿੱਠੇ ਬੋਲ ਬੋਲਣ ਦੇ ਨਾਲ ਟੁੱਟੇ ਹੋਏ ਰਿਸ਼ਤੇ ਫਿਰ ਦੁਬਾਰਾ ਜੁੜ ਜਾਂਦੇ। ਸ਼ਬਦ ਦਾ ਸੁਭਾਅ ਹੈ, ਹਰ ਤਰ੍ਹਾਂ ਦਾ ਸ਼ਬਦ ਆਪਣਾ ਆਪਣਾ ਅਸਰ ਰੱਖਦਾ ਹੈ। ਮੈਂ ਸਿਰਫ ਬੇਨਤੀ ਕਰਨੀ ਹੈ, ਇਸ ਬਾਣੀ ਤੋਂ ਉੱਪਰ ਸਾਡੇ ਲਈ ਹੋਰ ਕੋਈ ਗਿਆਨ ਨਹੀਂ, ਹੋਰ ਕੋਈ ਧਿਆਨ ਨਹੀਂ, ਪਰ ਇਸ ਬਾਣੀ ਵਿੱਚ ਕਿਵੇਂ ਜੁੜਿਆ ਜਾਏ, ਕਿਵੇਂ ਰਸ ਆਵੇ। ਫੁਨੇ ਵਿੱਚ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇੱਕ ਪਵਿੱਤਰ ਬਚਨ ਹੈ। ਸਤਿਗੁਰੂ ਕਹਿੰਦੇ ਨੇ ਜੇ ਤੇਰਾ ਚਿੱਤ ਚਿੰਤਾ ਤੁਰੇ, ਜਿਹੜੇ ਲੋਕ ਸਾਡੇ ਅੱਜ ਕੱਲ੍ਹ ਕਹਿੰਦੇ ਆ ਜੀ ਮੇਰਾ ਮੂਡ ਨਹੀਂ ਠੀਕ, ਸ਼ਬਦ ਵਰਤਨੇ ਹਨ, ਇਹਨੂੰ ਇਉਂ ਕਹਿ ਲਈਏ ਵੀ ਚਿੱਤ ਨਹੀਂ ਚੰਗਾ, ਚਿੱਤ ਨਹੀਂ ਠੀਕ, ਅੰਦਰ ਖਿੰਡਿਆ ਹੈ, ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ, ਜੇ ਤੂੰ ਆਪਣੇ ਚਿੱਤ ਦੀ ਚਿੰਤਾ ਨੂੰ ਮਿਟਾਉਣਾ ਚਾਹੁੰਦਾ ਤੇ ਤੇਰਾ ਚਿੱਤ ਚਿੰਤਾ ਤੁਰ ਤਾਂ ਹੋਇਆ ਕਿਉਂਕਿ ਕਿਸੇ ਚਿੰਤਾ ਵਾਲੇ ਪਾਸੇ ਤੂੰ ਆਪਣੇ ਚਿੱਤ ਨੂੰ ਲਾਇਆ ਹੈ। ਇਸ ਸ਼ਬਦ ਨੂੰ ਫਿਰ ਮੇਰੀ ਬੇਨਤੀ ਨੂੰ ਸੁਣਿਓ, ਜਿਸ ਥਾਂ ਤੇ ਆਪਾਂ ਚਿੱਤ ਲਾਵਾਂਗੇ ਉਹਦਾ ਦੁੱਖ ਜਾਂ ਸੁੱਖ, ਚੰਗਾ ਜਾਂ ਮੰਦਾ ਸਾਡੇ ਜੀਵਨ ਤੇ ਅਸਰ ਕਰੇਗਾ। ਮੰਨ ਲਓ ਜੇ ਆਪਾਂ ਚਿੰਤਾ ਵਾਲੇ ਪਾਸੇ ਲਾਇਆ ਤੇ ਸਾਡਾ ਅੰਦਰ ਚਿੰਤਾ ਤੁਰ ਰਹੇਗਾ, ਤੇ ਜੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਕੀਰਤਨ ਵੱਲ ਚਿੱਤ ਲਾਉਂਦੇ ਹਾਂ ਤੇ ਕੁਦਰਤੀ ਤੌਰ ਤੇ ਚਿੰਤਾ ਦਾ ਖਾਤਮਾ ਹੋ ਜਾਏਗਾ ਤੇ ਚਿੱਤ ਅੰਦਰ ਗੁਰੂ ਦੇ ਸ਼ਬਦ ਦਾ ਖੇੜਾ ਆ ਜਾਏਗਾ। ਜਿੱਧਰ ਸਾਡਾ ਚਿੱਤ ਉਹ ਕੁਝ ਸਾਡੇ ਚਿੱਤ ਤੇ ਅਸਰ। ਹਜ਼ੂਰ ਕਹਿੰਦੇ ਨੇ ਕਿ ਦੇਖ ਜੇ ਆਪਣੇ ਸੰਸਾਰਕ ਧੰਦਿਆਂ 'ਚ ਚਿੱਤ ਲਾਏਗਾ ਤੇ ਚਿੱਤ ਖਿੰਡੇਗਾ, ਤੂੰ ਇੱਕ ਕੰਮ ਕਰ ਆਪਣੇ ਚਿੱਤ ਨੂੰ ਸਤਿਗੁਰੂ ਦੇ ਚਿੱਤ ਵਿੱਚ ਮਿਲਾ ਦੇ। ਕੀ ਕਹਿ ਗੁਰਬਾਣੀ, ਆਪਣੇ ਚਿੱਤ ਨੂੰ ਸਤਿਗੁਰੂ ਦੇ ਚਿੱਤ ਵਿੱਚ ਮਿਲਾ ਦੇ ਤੇ ਇਹ ਬਖਸ਼ਿਸ਼ ਹੋਵੇਗੀ। ਉਹ ਚਿੱਤ ਹੈ ਗੁਰੂ ਕੀ ਬਾਣੀ ਸ਼ਬਦ, ਗੁਰੂ ਦਾ ਸ਼ਬਦ ਤੇਰੇ ਅੰਦਰ ਦੇ ਚਿੱਤ ਨੂੰ ਆਪਣੇ ਅੰਦਰ ਦਾ ਸੁੱਖ ਦੇ ਦੇਗਾ। ਤੇ ਜਿਹਦਾ ਚਿੱਤ ਗੁਰੂ ਦੇ ਸ਼ਬਦ ਵਿੱਚ ਟਿਕ ਜਾਏ ਉਹਦੇ ਅੰਦਰੋਂ ਪੰਜ ਵਿਕਾਰ ਵੀ ਖੇੜਾ ਛੱਡ ਜਾਂਦੇ ਨੇ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਮਿੱਤ ਕਾ ਚਿੱਤ ਅਨੂਪ ਫੁਨੇ, ਮੇਰੇ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ। ਪਰਮਾਤਮਾ ਦਾ ਉਹ ਚਿੱਤ ਹੈ ਗੁਰਬਾਣੀ, ਉਹ ਚਿੱਤ ਹੈ ਸ਼ਬਦ, ਗੁਰੂ ਦਾ ਹਿਰਦਾ ਸ਼ਬਦ ਹੈ। ਸਾਹਿਬ ਕਹਿ ਰਹੇ ਨੇ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ, ਗਾਹਕ ਗੁਣੀ ਅਪਾਰ ਸੋ ਤਤ ਪਛਾਣੀਐ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਜੇਕਰ ਤੂੰ ਆਪਣੇ ਚਿੱਤ ਨੂੰ ਪਰਮਾਤਮਾ ਦੇ ਚਿੱਤ ਵਿੱਚ ਸਮਾ ਦੇਵੇਂ, ਪਰਮਾਤਮਾ ਦੇ ਚਿੱਤ ਦੀ ਸ਼ਬਦ ਦੀ ਜਿਤਨੀ ਬਰਕਤ ਹੈ ਉਹ ਤੇਰੇ ਚਿੱਤ ਅੰਦਰ ਆ ਵਸੇਗੀ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੇ ਸੱਚ ਤਨ। ਇੱਥੇ ਇੱਕ ਹੋਰ ਬੇਨਤੀ ਕਰਦਾ ਜਾਵਾਂ। ਇਹ ਗੁਰਮੁਖ ਪਿਆਰੇ ਬੜੀ ਪਿਆਰੀ ਘਟਨਾ ਲਿਖਦੇ ਨੇ, ਕਹਿੰਦੇ ਨੇ ਦੇਖੋ ਆਪਾਂ ਤਾਂ ਬਾਣੀ ਪੜ੍ਹਨੇ ਹਨ ਤੇ ਗਿਣਤੀਆਂ ਮਿਣਤੀਆਂ ਵਿੱਚ ਵੀ ਪੈ ਜਾਂਦੇ ਹਾਂ ਕਿ ਮੈਂ ਇੰਨੇ ਪਾਠ ਕਰਨੇ ਨੇ, ਇੰਨੇ ਕਰਨੇ ਨੇ। ਮੈਂ ਬੇਨਤੀ ਕਰਾਂ ਗੁਰਮੁਖੋ, ਚੰਗੀ ਗੱਲ ਹੈ ਪਾਠ ਕਰੀਏ, ਪਰ ਗਿਣਤੀਆਂ ਵਿੱਚ ਪੈ ਕੇ ਪਰਮਾਤਮਾ ਦੇ ਨਾਲ ਸੌਦੇਬਾਜ਼ੀ ਬਿਲਕੁਲ ਨਾ ਕਰੀਏ। ਮੇਰੀ ਬੇਨਤੀ ਨੂੰ ਕੋਈ ਮਹਿਸੂਸ ਨਾ ਕਰਿਓ, ਮੈਂ ਨਿਮਰਤਾ ਸਹਿਤ ਕਹਾਂਗਾ। ਆਪਣਾ ਨੇਮ ਵਧਾਓ, ਕੋਈ 50 ਬਾਣੀਆਂ ਦਾ ਨਿਤਨੇਮ ਕਰੇ, ਕੋਈ ਸਤਿਗੁਰੂ ਦੀ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ, ਪਰ ਇਸ ਗਿਣਤੀ ਮਿਣਤੀ ਵਿੱਚ ਪੈ ਕੇ ਨਹੀਂ ਕਿ ਮੈਂ ਇੰਨੇ ਪਾਠ ਕੀਤੇ ਤੇ ਇਹ ਕੁਝ ਮੈਨੂੰ ਮਿਲੇਗਾ। ਇੱਕ ਉਰਦੂ ਦੇ ਵਿਦਵਾਨ ਨੇ ਲਿਖਿਆ ਸੀ, ਉਹ ਕਹਿੰਦਾ ਡਲਤੀ ਮਾਲਾ ਡਲਤੀ ਉਮਰ ਕੋ ਦੇਖ ਕਰ, ਡਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾਹ ਬੇਸ਼ੁਮਾਰ ਕੀਏ ਪਰ ਨਾਮ ਗਿਣ ਗਿਣ ਕੇ ਲਿਆ। ਪਾਪ ਕਰਦਿਆਂ ਦੀ ਤਾਂ ਗਿਣਤੀ ਕੋਈ ਨਹੀਂ ਤੇ ਪੁੰਨ ਕਰਦਿਆਂ ਦੀ ਬੰਦਾ ਰਸੀਦਾਂ ਵੀ ਸਾਂਭ ਕੇ ਰੱਖਦਾ, ਮੈਂ ਇੰਨਾ ਕੋਈ ਦਾਨ ਕੀਤਾ। ਬੇਨਤੀ ਕਰਾਂ ਸ਼ਬਦ, ਦਿਨ ਰਾਤ ਇਹਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਪਾਠ ਕਰ ਰਹੇ ਸਨ ਤੇ ਉਹ ਟਹਿਲਦੇ ਹੋਏ ਜਪਜੀ ਸਾਹਿਬ ਦਾ ਪਾਠ ਕਰਦੇ ਹਨ, ਇੱਕ ਤੁਕ ਨੂੰ ਉਹਨਾਂ ਤਕਰੀਬਨ 5-7 ਵਾਰ ਪੜ੍ਹਿਆ, ਫਿਰ ਅੱਗੇ ਤੁਰੇ, ਇੱਕ ਤੁਕ ਤੇ ਫਿਰ ਰੁਕ ਗਏ, 8-10 ਵਾਰ ਫਿਰ ਉਸ ਤੁਕ ਨੂੰ ਪੜ੍ਹਿਆ। ਤੇ ਕੋਈ ਸੱਜਣ ਪ੍ਰੇਮੀ ਪਾਠ ਸੁਣ ਰਿਹਾ ਸੀ ਤੇ ਉਹਨੇ ਕਿਹਾ, ਕਹਿਣ ਲੱਗਾ ਵੀ ਕੀ ਤੁਹਾਨੂੰ ਜਪਜੀ ਸਾਹਿਬ ਪੂਰਾ ਚੇਤੇ ਨਹੀਂ? ਉਹ ਗੁਰਮੁਖ ਪਿਆਰੇ ਪਾਠ ਕਰਨ ਤੋਂ ਬਾਅਦ ਪੁੱਛ ਰਿਹਾ, ਤੁਹਾਨੂੰ ਜਪਜੀ ਸਾਹਿਬ ਚੇਤੇ ਨਹੀਂ? ਕਹਿਣ ਲੱਗੇ ਕੰਠ ਤਾਂ ਹੈ। ਕਹਿੰਦੇ ਨੇ ਪਰ ਮੈਂ ਦੇਖ ਰਿਹਾ ਸਾਂ, ਸੁਣ ਰਿਹਾ ਸਾਂ, ਤੁਸੀਂ ਇੱਕ ਤੁਕ ਨੂੰ ਵਾਰ ਵਾਰ ਪੜ੍ਹਿਆ, 10 ਵਾਰ ਪੜ੍ਹਿਆ, ਕੀ ਭੁੱਲ ਗਏ ਸੀ ਅਗਲੀ ਤੁਕ? ਦੇਖੋ ਪਾਠ ਕਰਨ ਦਾ ਤਰੀਕਾ। ਕਹਿਣ ਲੱਗੇ ਅਸਲ 'ਚ ਅਗਲੀ ਤੁਕ ਮੈਨੂੰ ਚੇਤੇ ਸੀ, ਤੇ ਵਾਰ ਵਾਰ ਕਿਉਂ ਪੜ੍ਹਿਆ? ਕਹਿਣ ਲੱਗੇ ਇਸ ਕਰਕੇ ਪੜ੍ਹਿਆ ਕਿ ਜਦੋਂ ਮੈਂ ਇਹ ਤੁਕ ਪੜ੍ਹ ਰਿਹਾ ਸਾਂ ਤੇ ਮੇਰੀ ਸੁਰਤੀ ਕਿਸੇ ਦੂਜੇ ਪਾਸੇ ਜਾਂਦੀ ਸੀ, ਤੇ ਮੈਂ ਵਾਰ ਵਾਰ ਓਨੀ ਦੇਰ ਤੱਕ ਤੁਕ ਪੜ੍ਹੀ ਗਿਆ ਜਿੰਨੀ ਦੇਰ ਤੱਕ ਮੇਰੀ ਸੁਰਤ ਦੀ ਇਕਾਗਰਤਾ ਇਸ ਤੁਕ ਤੋਂ ਨਹੀਂ ਹੋਈ, ਜਿੰਨੀ ਦੇਰ ਤੱਕ ਮੇਰਾ ਟਿਕਾ ਨਹੀਂ ਬਣਿਆ। ਮੇਰੀ ਇੱਕ ਬੇਨਤੀ ਹੈ, ਇੱਕ ਸ਼ਬਦ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ, ਉਹਨਾਂ ਦੀ ਅੰਗਰੇਜ਼ੀ ਵਿੱਚ ਇੱਕ ਕਿਤਾਬ ਸੀ, ਉਹਦਾ ਤਰਜਮਾ ਹੋਇਆ ਪੰਜਾਬੀ 'ਚ, ਸਿੱਖੀ ਦਾ ਪ੍ਰੇਰਨਾ ਸਰੋਤ ਵਾਲਟ ਵਿਟਮੈਨ। ਉਹਦੇ 'ਚ ਉਹਨੇ ਇੱਕ ਪੈਰਾ ਲਿਖਿਆ ਹੈ, ਬੜੀ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਮੇਰੀਆਂ ਰਗਾਂ ਵਿੱਚ ਜਿਹੜਾ ਖੂਨ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੈ, ਮੇਰੇ ਦਿਲ ਦੀ ਜਿਹੜੀ ਧੜਕਣ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ, ਮੇਰੇ ਅੰਦਰ ਜੋ ਕੁਝ ਵਰਤਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਹੈ। ਇੱਕ ਗੱਲ ਉਹਨਾਂ ਕਹੀ, ਕਹਿੰਦੇ ਨੇ ਜਦੋਂ ਪਰਿਵਾਰ ਰਾਤ ਨੂੰ ਸੌਂ ਜਾਂਦਾ ਤੇ ਮੈਂ ਗੁਰੂ ਜੀ ਦੀ ਪੋਥੀ ਲੈ ਕੇ, ਸ਼ਬਦ ਹੀ ਵਰਤੇ, ਪੋਥੀ ਲੈ ਕੇ ਪਾਠ ਸ਼ੁਰੂ ਕਰਨਾ, ਜਿਹੜਾ ਸ਼ਬਦ ਮੈਂ ਰਾਤ ਪ੍ਰਾਰੰਭ ਕਰਨਾ ਸਵੇਰੇ ਦਿਨ ਚੜ੍ਹਦਾ ਤੇ ਉਹੀ ਸ਼ਬਦ ਮੇਰੀ ਜ਼ਬਾਨ ਤੇ ਹੁੰਦਾ ਪੋਥੀ ਸਾਹਿਬ ਦੇ ਉੱਤੋਂ, ਵਾਰ ਵਾਰ ਉਹੀ ਪੜ੍ਹੀ ਜਾਣਾ, ਤੇ ਲੋਕ ਕਹਿਣਗੇ ਤੂੰ ਰਾਤ ਵਿੱਚ ਇੱਕ ਸ਼ਬਦ ਹੀ ਪੜ੍ਹਿਆ? ਕਹਿੰਦਾ ਮੇਰੀ ਮਜਬੂਰੀ ਹੈ, ਸ਼ਬਦ ਵਿੱਚੋਂ ਬਾਬਾ ਆਪਣੀਆਂ ਅਦ੍ਰਿਸ਼ਟ ਬਾਹਾਂ ਕੱਢਦਾ ਹੈ ਸਮਝਾਉਣ ਲਈ ਕਿ ਰਸ ਕੀ ਹੈ। ਸ਼ਬਦ ਵਿੱਚੋਂ ਮੇਰਾ ਗੁਰੂ ਆਪਣੀ ਬਾਹਾਂ ਕੱਢਦਾ ਹੈ ਤੇ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦਾ, ਪਤਾ ਹੀ ਨਹੀਂ ਲੱਗਦਾ ਕਿ ਇੱਕੋ ਸ਼ਬਦ ਵਿੱਚ ਹੀ ਸਾਰੀ ਰਾਤ ਨਿਕਲ ਜਾਂਦੀ ਹੈ। ਸਿਰ ਮੇਰੀ ਇੱਕ ਬੇਨਤੀ ਸੀ, ਗੁਰਬਾਣੀ ਦਾ ਰਸ ਹੈ ਇਹਨੂੰ ਧੱਕੇ ਨਾਲ ਫਟਾਫਟ ਨਾ ਕਰੀਏ, ਜਿਵੇਂ ਆਪਾਂ ਕਹਿੰਦੇ ਹਾਂ ਖਿੱਚ ਦੇ ਪਾਠ ਨੂੰ, ਸਾਡੇ ਲੋਕ ਕਹਿੰਦੇ ਹੁੰਦੇ ਅਖੰਡ ਪਾਠ ਸਾਹਿਬ ਵੇਖ ਅੱਗੇ ਵੀ ਜਾਣਾ, ਖਿੱਚ ਦੇ ਫਟਾਫਟ ਪਾਠ ਨੂੰ। ਪਿਆਰਿਓ ਪਾਠ ਖਿੱਚਣ ਵਾਲੀ ਚੀਜ਼ ਨਹੀਂ, ਪਾਠ ਨੇ ਤਾਂ ਸਾਨੂੰ ਡੁੱਬਿਆਂ ਨੂੰ ਬਾਹਰ ਖਿੱਚ ਕੇ ਕੱਢਣਾ ਹੈ। ਸਿਰ ਮੇਰੀ ਇੱਕ ਬੇਨਤੀ ਹੈ ਕਿ ਪਾਠ, ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਬੈਠੇ ਹਾਂ, ਸਤਿਗੁਰੂ ਨੇ ਤਾਂ ਸ਼ਬਦ ਬਾਣੀ ਦੀ ਉਪਮਾ ਵਿੱਚ ਹੀ ਕਹੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜੁਨ ਦੇਵ ਜੀ ਨੂੰ ਪੁੱਛੋ, ਮਹਾਰਾਜ ਆ ਜਿਹੜੀ ਧੁਰ ਕੀ ਬਾਣੀ ਜਿਸ ਦੇ ਬਰਾਬਰ ਕੋਈ ਗਿਆਨ ਧਿਆਨ ਨਹੀਂ, ਕੋਈ ਸਿਮਰਤੀ, ਕੋਈ ਸ਼ਾਸਤਰ। ਤੇ ਮੈਂ ਬੇਨਤੀ ਕਰਾਂਗਾ, ਧਰਮ ਗ੍ਰੰਥ ਅਨੇਕਾਂ ਨੇ ਪਰ ਸਿੱਖ ਨੇ ਆਪਣੇ ਇਸ਼ਟ ਨੂੰ ਮੱਥਾ ਟੇਕ ਦਿੱਤਾ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣ ਲਿਆ। ਚੇਤੇ ਰੱਖਿਓ, ਉਹਨੂੰ ਖੱਬੇ ਸੱਜੇ ਝਾਕਣ ਦੀ ਕਦੀ ਲੋੜ ਹੀ ਪ੍ਰਤੀਤ ਨਹੀਂ ਹੁੰਦੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦਾ ਅੰਮ੍ਰਿਤ ਬੋਲ। ਉਹਨਾਂ ਨੂੰ ਪੁੱਛੀਏ ਬਾਣੀ ਕੀ ਹੈ, ਇਹਦੇ ਮੁਕਾਬਲੇ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਨਹੀਂ ਭਾਈ ਸੱਜਣਾ, ਇਹ ਬਾਣੀ ਦਾ ਇੱਕ ਇੱਕ ਅੱਖਰ ਇਹ ਅੰਮ੍ਰਿਤ ਨਾਲ ਭਰਪੂਰ ਹੈ, ਅੰਮ੍ਰਿਤ ਨਾਲ ਭਿੱਜੇ ਇਸ ਪਵਿੱਤਰ ਸ਼ਬਦ ਨੇ। ਕਹਿੰਦੇ ਨੇ ਮੇਰੇ ਤੋਂ ਪੁੱਛ, ਮੇਰੇ ਲਈ ਸਭ ਤੋਂ ਵੱਧ ਪਿਆਰੀ ਗੁਰੂ ਕੀ ਬਾਣੀ ਹੈ। ਤੇ ਅੱਖ ਝਮਕਣ ਜਿਤਨਾ ਸਮਾਂ ਅਸੀਂ ਬਾਣੀ ਨੂੰ ਆਪਣੇ ਅੰਦਰ ਤੋਂ ਕਦੀ ਵੱਖ ਨਹੀਂ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਤਿਸ ਜੇਵੜ ਅਵਰ ਨਾ ਕੋਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਤੇ ਮਹਾਰਾਜ ਇਹ ਬਾਣੀ ਚੇਤੇ ਕੀਤਿਆਂ ਕੀ ਮਿਲੇਗਾ? ਕਹਿਣ ਲੱਗੇ ਇਸ ਬਾਣੀ ਦੇ ਦਰਸ਼ਨ ਕੀਤਿਆਂ ਤੇਰੇ ਅੰਦਰ ਨੂੰ ਪਰਮਾਤਮਾ ਦੀ ਛੂ ਸਪਰਸ਼ਤਾ, ਪਰਮਾਤਮਾ ਤੇਰੇ ਨਾਲ ਟੱਚ ਕਰੇਗਾ। ਦਰਸ਼ਨ ਪਰਸਨ, ਜਦੋਂ ਦਰਸ਼ਨ ਕਰੇਗਾ ਅੰਦਰੋਂ ਸਪਰਸ਼ਤਾ ਮਿਲੇਗੀ। ਸਰਸਨ ਹਰਸਨ, ਉਹ ਭਲਿਆ ਜਿਹੜਾ ਅੰਦਰ ਕਈ ਜਨਮਾਂ ਦਾ ਸੁੱਕਾ ਪਾਠ ਕਰੇਗਾ, ਇਹਦੇ 'ਚ ਰਸ ਭਰਿਆ ਜਾਏਗਾ। ਜਿਹੜਾ ਦਿਨ ਰਾਤ ਕਲਪੀ ਜਾਣਾ ਜੇ ਗੁਰਬਾਣੀ ਦਾ ਪਾਠ ਕਰੇਗਾ ਤੇ ਅੰਦਰ ਦੇ ਖੋਕੇ ਮੁੱਕ ਜਾਣਗੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਅਗਲਾ ਬਚਨ ਖਿੰਨ ਰਮ ਥੋੜਾ ਜਿਹਾ ਸਮਾਂ ਕਿਤੇ ਬਾਣੀ ਨਾਲ ਜੁੜ ਕੇ ਦੇ, ਕਿਉਂਕਿ ਤਿਸ ਜੇਵੜ ਅਵਰ ਨਾ ਕੋਈ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ। ਜੇ ਹਰ ਵਕਤ ਬਾਣੀ ਨਾਲ ਜੁੜ ਜਾਏਗਾ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਖਾਰੀ ਰੇ, ਸਾਡੇ ਗਲੇ ਦਾ ਹਾਰ ਹੈ ਬਾਣੀ। ਇਕੱਲੇ ਇਹ ਹੀ ਨਹੀਂ, ਇੱਕ ਸਿੰਧੀ ਵਿਦਵਾਨ ਸੱਜਣ ਹੋਏ ਨੇ, ਸਿੰਧੀ ਲੋਕ ਉਹਨਾਂ ਨੂੰ ਮਹਾਂਪੁਰਖ ਦੇ ਰੂਪ ਚ ਮੰਨਦੇ, ਸਾਧੂ ਟੀ ਐਲ ਵਾਸਵਾਨੀ, ਸ਼ਾਇਦ ਪੜ੍ਹੇ ਲਿਖੇ ਸੱਜਣ ਉਹਨਾਂ ਦੇ ਨਾਮ ਤੋਂ ਜਾਣੂ। ਉਹਨਾਂ ਦੀ ਬਾਇਓਗ੍ਰਾਫੀ ਜੀਵਨੀ ਪੜ੍ਹ ਰਿਹਾ ਸੀ ਦਾਸ, ਤੇ ਸਿੰਧ ਵਿੱਚ ਜਾਂਦੇ ਨੇ ਤੇ ਕਾਲਜ ਦੇ ਪ੍ਰਬੰਧਕ ਇਕੱਠੇ ਹੁੰਦੇ ਨੇ। ਉਹ ਆ ਕੇ ਪੁੱਛਦੇ ਨੇ ਕਿ ਸਾਨੂੰ ਦੱਸੋ ਕਿ ਦੁਨਿਆਵੀ ਤਾਲੀਮ ਦੇ ਨਾਲ ਨਾਲ ਅਸੀਂ ਕਿਹੋ ਜਿਹਾ ਧਾਰਮਿਕ ਰੁਚੀ ਇਹਨਾਂ ਦੀ ਪੈਦਾ ਕਰੀਏ ਬੱਚਿਆਂ ਦੀ, ਕਿ ਜਿੱਥੇ ਦੁਨੀਆਂ ਦਾ ਅਧਿਉਨਿਕ ਵਿਕਾਸ ਸਿੱਖਣ ਉੱਥੇ ਇਹਨਾਂ ਦੇ ਅੰਦਰ ਦਾ ਵਿਕਾਸ ਵੀ ਹੁੰਦਾ ਜਾਏ। ਦੋ ਸ਼ਬਦ, ਇੱਕ ਵਿਕਾਸ ਤੇ ਦੂਜਾ ਵਿਕਾਸ। ਇਹ ਦੁਨਿਆਵੀ ਤਾਲੀਮ ਲੈਣ ਤੇ ਇਹਨਾਂ ਦਾ ਵਿਕਾਸ ਹੋਵੇ, ਤੇ ਧਰਮ ਦੀ ਤਾਲੀਮ ਐਸੀ ਲੈਣ ਕਿ ਇਹਨਾਂ ਦੇ ਅੰਦਰ ਦਾ ਵਿਕਾਸ ਹੋ ਜਾਏ। ਵਿਕਾਸ ਦਰ ਤੇ ਖੇੜਾ। ਉਸ ਵਕਤ ਟੀ ਐਲ ਵਾਸਵਾਨੀ ਜੀ ਨੇ ਜਿਹੜੇ ਸ਼ਬਦ ਉੱਥੇ ਕਹੇ, ਉਹਨਾਂ ਦੇ ਆਪਣੇ ਜੀਵਨ ਚ ਲਿਖੇ ਨੇ, ਉਹ ਕਹਿੰਦੇ ਨੇ ਸੱਚ ਇਹ ਵੇ, ਜਦੋਂ ਮੈਨੂੰ ਵਾਰ ਵਾਰ ਪੁੱਛਿਆ ਗਿਆ ਕਿ ਦੱਸੋ ਧਾਰਮਿਕ ਕਿਹੜਾ ਸਾਹਿਤ ਕਿਹੜੀ ਰਚਨਾ, ਕਹਿੰਦੇ ਨੇ ਉਹਨਾਂ ਨੇ ਖਲੋ ਕੇ ਮੀਟਿੰਗ ਵਿੱਚ ਕਿਹਾ ਕਿ ਜੇ ਤੁਸੀਂ ਆਪਣੇ ਬੱਚਿਆਂ ਦੇ ਅੰਦਰ ਨੂੰ ਵਿਸ਼ਰਾਮ ਦੇਣਾ ਚਾਹੁੰਦੇ ਹੋ, ਇਹ ਭਟਕਣਾ ਤੋਂ ਬਚ ਜਾਣ ਤੇ ਚੰਗੀ ਜ਼ਿੰਦਗੀ ਜੀਣ, ਕਹਿਣ ਲੱਗਾ ਸੁਖਮਨੀ ਸਾਹਿਬ ਇਹਨਾਂ ਦੇ ਸਿਲੇਬਸ ਵਿੱਚ ਲਾ ਦਿਓ, ਜਿਹੜਾ ਸੁਖਮਨੀ ਸਾਹਿਬ ਦਾ ਪੱਲਾ ਪਕੜ ਲਏਗਾ ਉਹ ਜ਼ਿੰਦਗੀ ਭਰ ਕਦੀ ਡੋਲੇ ਪਾ ਲਏ। ਦੇਖੋ ਮੇਰੀ ਇੱਕ ਬੇਨਤੀ ਹੈ, ਉਹ ਦੂਜੇ ਬੰਦੇ ਵੀ ਕਿੰਨਾ ਕੁ ਇਸ ਅੰਮ੍ਰਿਤ ਬਾਣੀ ਦਾ ਰਸ ਕਹਿ। ਅੱਜ ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕਹੇ, ਮੈਂ ਇੱਕ ਤੁਕ ਤੇ ਸਮਾਂ ਥੋੜਾ ਜਿਹਾ ਜ਼ਿਆਦਾ ਤਾਂ ਲਾ ਦਿੱਤਾ ਕਿਉਂਕਿ ਅਸੀਂ ਖੁਦ ਗੁਰਬਾਣੀ ਪੜ੍ਹੀਏ। ਤੇ ਮੈਂ ਬੇਨਤੀ ਕਰਾਂਗਾ, ਭਾਵੇਂ ਕੋਈ ਪ੍ਰਚਾਰਕ, ਭਾਵੇਂ ਕੀਰਤਨੀਆਂ, ਭਾਵੇਂ ਕੋਈ ਪ੍ਰਬੰਧਕ, ਚੇਤੇ ਰੱਖਿਓ ਇਹ ਇਕੱਲਾ ਪਾਠੀਆਂ ਦੇ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਨਹੀਂ, ਇਹ ਕੀਰਤਨੀਆਂ ਦੇ ਗਾਉਣ ਵਾਸਤੇ ਨਹੀਂ ਕੇਵਲ, ਤੇ ਪ੍ਰਬੰਧਕੀ ਢਾਂਚੇ ਲਈ ਕੇਵਲ ਗੋਲਕਾਂ ਤੇ ਕੁਰਸੀਆਂ ਵਾਸਤੇ ਗੁਰੂ ਗ੍ਰੰਥ ਸਾਹਿਬ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਤਾਂ ਵਿਛੁੰਨੀ ਆਤਮਾ ਨੂੰ ਪਰਮਾਤਮਾ ਵਿੱਚ ਅਭੇਦ ਕਰਨ ਵਾਸਤੇ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਥੇ ਫਰਸ਼ ਵਿੱਚ ਰਹਿੰਦੇ ਕੋਈ ਬੰਦੇ ਦੀ ਸੁਰਤ ਨੂੰ ਅਰਸ਼ਾਂ ਦੀ ਉਡਾਰੀ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਮਲ ਦੇ ਫੁੱਲ ਦੀ ਤਰ੍ਹਾਂ, ਦੇਖੋ ਜਿਵੇਂ ਕਮਲ ਦਾ ਫੁੱਲ ਧਰਤੀ ਤੇ ਵੇ ਤੇ ਸੂਰਜ ਅਸਮਾਨ ਵਿੱਚ, ਕਿੰਨੀ ਦੂਰ ਸੂਰਜ, ਪਰ ਜਦੋਂ ਕਿਰਨ ਨਿਕਲਦੀ ਏ ਤੇ ਆਪਣੇ ਆਪ ਕਮਲ ਦਾ ਫੁੱਲ ਖਿੜ ਜਾਂਦਾ ਹੈ। ਗੁਰੂ ਕੇ ਸਿੱਖੋ, ਉਹ ਸੂਰਜ ਤਾਂ ਉੱਤੇ ਹੈ, ਕਿਰਨ ਦਿੰਦਾ ਹੈ, ਇਹ ਸੂਰਜਾਂ ਦਾ ਸੂਰਜ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਤੇ ਜਿਹੜਾ ਕਮਲ ਦਾ ਫੁੱਲ ਬਣ ਕੇ ਇਹਨੂੰ ਪਿਆਰ ਕਰੇਗਾ ਨਾ, ਸੱਚ ਇਹ ਵੇ, ਉਹ ਸੂਰਜ ਸਿਰਫ ਦਿਨੇ ਖੇੜਾ ਦਿੰਦਾ ਹੈ ਤੇ ਇਹ ਸੂਰਜ ਤਾਂ ਪਿਆਰਿਓ ਸਰੀਰ ਦੇ ਛੱਡਣ ਤੋਂ ਬਾਅਦ ਵੀ ਖੇੜਾ ਦੇ ਜਾਂਦਾ ਹੈ, ਕਿਉਂਕਿ ਇਹ ਆਤਮਾ ਦਾ ਵਿਕਾਸ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਇਸ ਪਵਿੱਤਰ ਸ਼ਲੋਕ ਵਿੱਚੋਂ ਵਾਹ ਵਾਹ ਬਾਣੀ ਨਿਰੰਕਾਰ ਹੈ। ਕਿਆ ਖੂਬ ਹੈ ਗੁਰੂ ਕੀ ਬਾਣੀ, ਕਿਆ ਖੂਬ ਹੈ ਨਿਰੰਕਾਰ ਦੀ ਬਾਣੀ, ਤਿਸ ਜੇਵੜ ਅਵਰ ਨਾ ਕੋਏ। ਇਸ ਨਿਰੰਕਾਰ ਦੀ ਬਾਣੀ ਦੇ ਮੁਕਾਬਲੇ ਹੋਰ ਕੋਈ ਬਾਣੀ ਨਹੀਂ। ਹਰ ਰੇਸ ਪੀਚ ਬੜੀ ਕੀਤੀ, ਇਹ ਪਹਿਲਾਂ ਵੀ ਕੀਤੀ, ਅੱਜ ਵੀ ਕੀਤੀ, ਮੈਨੂੰ ਬਖਸ਼ ਦਿਓ ਜੇ ਇਹ ਨਾ ਸਮਝੋ ਵੀ ਮੈਂ ਕਿਸੇ ਤੇ ਅਟੈਕ ਕਰ ਰਿਹਾ। ਪਹਿਲਾਂ ਮੀਣੇ ਨੇ ਕੀਤੀ, ਉਹਨੇ ਤਾਂ ਪ੍ਰਕਾਸ਼ ਕਰਨ ਤੋਂ ਪਹਿਲਾਂ ਆਪਣਾ ਗ੍ਰੰਥ ਬਣਾ ਦਿੱਤਾ, ਮਿਹਰਬਾਨ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਲਿਖ ਸ਼ਬਦ ਵਿੱਚ ਪਾਇਆ। ਪਰ ਅੱਜ ਵੀ ਤੁਸੀਂ ਦੇਖੋ ਬਾਣੀ ਦੀ ਰੀਸ ਕਰਕੇ ਕਈ ਝੂਠੀ ਕਵਿਤਾ ਰਚੀ ਜਾਣਗੇ, ਉਹ ਨਹੀਂ ਭਰੇ। ਗੁਰੂ ਕੇ ਸਿੱਖੋ, ਇਹ ਇਕੱਲੇ ਅੱਖਰ ਨਹੀਂ, ਇਹਨਾਂ ਅੱਖਰਾਂ ਨੂੰ ਜਿਨ੍ਹਾਂ ਨੇ ਉਚਾਰਨ ਕੀਤਾ ਉਹ ਆਪ ਅਭੇਦ ਨੇ, ਤੇ ਇਹ ਅੱਖਰ ਉਹ ਨੇ ਕਿ ਜਿਹੜੇ ਰਹਿੰਦੀ ਦੁਨੀਆਂ ਤੱਕ ਨਾ ਬਾਸੀ ਹੋਣੇ ਨੇ ਤੇ ਨਾ ਇਹਨਾਂ ਦਾ ਗਿਆਨ ਕਦੀ ਖਤਮ ਹੋਣਾ ਹੈ। ਇਹ ਕਵਿਤਾ ਨਹੀਂ, ਇਹ ਕੇਵਲ ਗੀਤ ਨਹੀਂ, ਇਹ ਰੱਬੀ ਗਿਆਨ ਦਾ ਚਸ਼ਮਾ ਹੈ ਜਿਹੜਾ ਨਿਰੰਤਰ ਦਿਨ ਦਿਨ ਰਾਤ ਵਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਇਸ ਬਾਣੀ ਦੇ ਬਰਾਬਰ ਕੋਈ ਮੰਤਰ ਨਹੀਂ, ਕੋਈ ਜੰਤਰ ਨਹੀਂ, ਕੋਈ ਤੰਤਰ ਨਹੀਂ, ਇਸ ਬਾਣੀ ਦੇ ਮੁਕਾਬਲੇ ਸੰਸਾਰ ਦੀ ਹੋਰ ਕੋਈ ਬਾਣੀ। ਤਾਂ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਤਿਸ ਜਿਉ ਵਿੜ ਅਵਰ ਨਾ ਕੋਈ ਸਿਰ ਦਰ ਤੇ ਸ਼੍ਰੋਮਣੀ, ਇਸ ਤੋਂ ਉੱਚਾ ਕੁਛ ਨੀ ਬਾਣੀਆਂ ਸਿਰ ਬਾਣੀ। ਮਹਾਰਾਜ ਗਾਉਂਦੇ ਤੇ ਸਾਰੇ ਨੇ ਪਰ ਵਸਦੀ ਕਿਉਂ ਨਹੀਂ? ਕਹਿਣ ਲੱਗੇ ਗਾਉਣ ਤੋਂ ਬਾਅਦ ਅਰਦਾਸ ਕਰਿਆ ਕਰੋ ਮਾਲਕ ਜੀ, ਜਿਹੜਾ ਜ਼ਬਾਨ ਵਿੱਚ ਸੀ ਅੰਦਰ ਵੀ ਚਲਾ ਜਾਏ, ਪਰ ਵਸੇਗਾ ਉਹਨਾਂ ਅੰਦਰ ਜਿਹਦੇ ਉੱਤੇ ਨਦਰ ਹੋਵੇਗੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਵਾਹ ਵਾਹ ਬਾਣੀ ਨਿਰੰਕਾਰ ਹੈ, ਪਹਿਲੀ ਤੁਕ ਤਿਸ ਜੇਵੜ ਅਵਰ ਨਾ ਕੋਈ, ਬਸ ਇਹਨੂੰ ਪੱਲੇ ਬੰਨ ਲਈਏ, ਮੇਰੇ ਗੁਰੂ ਵਰਗਾ ਹੋਰ ਕੋਈ ਨਹੀਂ। ਇੰਨਾ ਮਾਣ ਬੰਦੇ ਨੂੰ ਹੋਣਾ ਚਾਹੀਦਾ ਕਿ ਮੇਰੇ ਸਤਿਗੁਰੂ ਦੇ ਗਿਆਨ ਤੋਂ ਉੱਪਰ ਕੋਈ ਗਿਆਨ ਨਹੀਂ। ਤਿਸ ਜੇਵੜ ਅਵਰ ਨਾ ਕੋਈ, ਅਗਲੇ ਬਚਨ ਹਜ਼ੂਰ ਕੀ ਫਰਮਾਉਂਦੇ ਹਨ?
ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ।
ਇੱਥੇ ਵਾਹੋ ਵਾਹੋ ਦੇ ਅਰਥ ਪਰਮੇਸ਼ਰ ਕਰਾਂਗੇ। ਮੈਂ ਅਰਜ਼ ਕੀਤੀ ਖੂਬ ਵੀ ਸ਼ਾਬਾਸ਼, ਕਿਉਂਕਿ ਵਾਹ ਸ਼ਬਦ ਫਾਰਸੀ ਦਾ ਹੈ। ਕਹਿੰਦੇ ਨੇ ਉਹ ਜਿਹੜਾ ਅਸਚਰਜ ਪ੍ਰਭੂ, ਵਿਸਮਾਤਕ ਪ੍ਰਭੂ, ਵਿਸਮਾਤ ਵਿੱਚ ਲਿਜਾਣ ਵਾਲਾ, ਅਗਮ ਹੈ, ਉਹਦਾ ਕਦੀ ਕਿਸੇ ਨੇ ਅੰਤ ਨਹੀਂ ਪਾਇਆ, ਅਪਹੁੰਚ ਹੈ ਬੰਦਾ ਉਹਦੇ ਤੱਕ, ਅਥਾ ਉਹਦਾ ਅੰਤ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ, ਉਹਦਾ ਕੋਈ ਪਾਰ ਵਾਲਾ ਬੰਨਾ ਨਹੀਂ ਜਾਣਦਾ।
ਵਾਹੋ ਵਾਹੋ ਵੇ ਪ੍ਰਵਾਹੋ ਹੈ, ਵਾਹੋ ਵਾਹੋ ਕਰੇ ਸੋ ਹੋਏ।
ਉਹ ਪਰਿਪੂਰਨ ਪਰਮਾਤਮਾ ਬੇਪਰਵਾਹ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਜੇ ਮੰਨ ਲਓ ਸਾਰੀ ਦੁਨੀਆ ਕੈਸੀ ਨਹੀਂ ਮੰਨਦੇ, ਨਾ ਵੀ ਮੰਨੋ ਵੀ ਤਾਂ ਵੀ ਬੇਪਰਵਾਹ, ਕਿਉਂਕਿ ਰੱਬ ਵੋਟਾਂ ਨਾਲ ਨਹੀਂ ਚੁਣਿਆ ਜਾਂਦਾ, ਉਹਨੇ ਆਪਣਾ ਬਹੁਮਤ ਨਹੀਂ ਸਾਬਿਤ ਕਰਨਾ, ਉਹ ਬਿਲਕੁਲ ਬੇਪਰਵਾਹ। ਤੇ ਦੂਜੀ ਗੱਲ, ਇੰਨਾ ਬੇਪਰਵਾਹ ਜੋ ਕੁਝ ਆਪਣੇ ਮਨ ਵਿੱਚ ਆਉਂਦਾ ਉਹ ਕਰਦਾ, ਉਹ ਕਦੀ ਕਿਸੇ ਦੀ ਸਲਾਹ ਨਹੀਂ ਜੇ ਲੈਂਦਾ। ਇੰਨਾ ਬੇਪਰਵਾਹ ਹੈ ਕਿ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ਼ਕਾ ਮੰਤਰ ਨਾ ਜਾਣੈ ਹੋਰ। ਉਹ ਬੇਪਰਵਾਹ ਜੋ ਕੁਝ ਕਰਦਾ ਆਪੇ ਕਰਦਾ, ਕਿਸੇ ਦੀ ਸਲਾਹ ਵੀ ਨਹੀਂ ਪੁੱਛਦਾ।
ਵਾਹੋ ਵਾਹੋ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਇ।
ਪੂਰਨ ਪਰਮਾਤਮਾ ਦਾ ਨਾਮ ਅੰਮ੍ਰਿਤ, ਵਾਹਿਗੁਰੂ ਜੀ ਦਾ ਨਾਮ ਜੋ ਆਤਮਕ ਜੀਵਨ ਦੇਣ ਵਾਲਾ ਹੈ, ਮੌਤ ਦੇ ਬੰਧਨਾਂ ਨੂੰ ਕੱਟਣ ਵਾਲਾ ਹੈ, ਪਰ ਇਹ ਨਾਮ ਅੰਮ੍ਰਿਤ ਉਹ ਪਾਉਂਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ।
ਵਾਹੋ ਵਾਹੋ ਕਰਮੀ ਪਾਈ ਹੈ, ਆਪ ਦਇਆ ਕਰ ਦਿਓ।
ਜੇ ਕੋਈ ਸੋਚੇ ਮੈਂ ਆਪਣੀ ਕਮਾਈ ਨਾਲ, ਆਪਣੀ ਕਾਲਨਾ ਨਾਲ, ਮੈਂ ਆਪਣੀ ਜਪ ਤਪ ਨਾਲ ਉਹਨੂੰ ਪਾ ਲਿਆ, ਮਹਾਰਾਜ ਕਹਿੰਦੇ ਨਹੀਂ, ਉਹ ਦਇਆ ਦੇ ਘਰ ਵਿੱਚ ਆਏ। ਵਾਹ ਵਾਹ, ਪਰਮਾਤਮਾ ਦਇਆ ਦੇ ਘਰ ਵਿੱਚ ਆਉਣ ਤੇ ਉਹਨਾਂ ਦੀ ਨਦਰ ਹੋਵੇ, ਤੇ ਜਿਸ ਉੱਪਰ ਸਾਈਂ ਦਾ ਕਰਮ ਹੋ ਜਾਏ, ਮਿਹਰ ਹੋ ਜਾਏ, ਉਸ ਨੂੰ ਇਹ ਪ੍ਰਾਪਤੀ ਹੁੰਦੀ ਹੈ।
ਨਾਨਕ ਵਾਹੋ ਵਾਹੋ ਗੁਰਮੁਖ ਪਾਈ ਹੈ, ਅਨ ਦਿਨ ਨਾਮ ਲਏ।
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਇਹ ਬਖਸ਼ਿਸ਼ ਪ੍ਰਾਪਤ ਕਰ ਲਈ, ਉਹ ਫਿਰ ਦਿਨ ਰਾਤ ਪਿਆਰੇ ਨੂੰ ਵਾਹ ਵਾਹ ਹੀ ਕਹਿੰਦੇ, ਉਸ ਦੀ ਉਸਤਤੀ ਉਹਦੀ ਸਿਫਤ ਕਰਦੇ ਹਨ।
ਮਹੱਲਾ ਤੀਜਾ, ਬਿਨ ਸਤਿਗੁਰ ਸੇਵੈ ਸਾਤ ਨਾ ਆਵਾਈ, ਦੂਜੀ ਨਾਹੀ ਜਾਏ।
ਮਨੁੱਖ ਚਾਹੁੰਦਾ ਮੇਰੇ ਅੰਦਰ ਨੂੰ ਸੁੱਖ ਮਿਲੇ, ਸ਼ਾਂਤੀ ਮਿਲ ਜਾਏ, ਹੁਣ ਸਤਿਗੁਰੂ ਨੂੰ ਸੇਵਣ ਤੋਂ ਬਿਨਾਂ, ਗੁਰੂ ਦੇ ਨਜ਼ਦੀਕ ਜਾਣ ਤੋਂ ਬਿਨਾਂ, ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾਂ ਸੁਖ ਕਿਵੇਂ ਪ੍ਰਾਪਤ ਹੋ ਜਾਏਗਾ? ਤੇ ਨਾਲ ਸਾਹਿਬ ਨੇ ਕਿਹਾ, ਕੋਈ ਦੂਜੀ ਥਾਂ ਨਹੀਂ ਜਿੱਥੇ ਸਤਿਗੁਰੂ ਤੋਂ ਬਿਨਾਂ ਤੈਨੂੰ ਸੁੱਖ ਮਿਲ ਸਕੇ। ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਪ੍ਰਾਰੰਭ ਹੁੰਦਾ ਹੈ, ਤੇ ਪਹਿਲੀ ਪੌੜੀ ਨਾਲ ਜਿਹੜੇ ਤਿੰਨ ਸ਼ਲੋਕ ਮਹਾਰਾਜ ਜੀ ਨੇ ਦਰਜ ਕੀਤੇ, ਦੋ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਤੇ ਇੱਕ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਦਾ, ਗੁਰੂ ਤੋਂ ਬਿਨਾਂ ਅੰਦਰ ਦਾ ਟਿਕਾ ਨਹੀਂ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਪਹਿਲੇ ਸ਼ਲੋਕ ਵਿੱਚ ਗੁਰੂ ਦੀ ਅਜ਼ਮਤ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੂਜੇ ਸ਼ਲੋਕ ਵਿੱਚ ਗੁਰੂ ਅੰਗਦ ਦੇਵ ਜੀ ਨੇ, ਜਿੰਨਾ ਮਰਜ਼ੀ ਤੇਰੇ ਕੋਲ ਚਾਨਣ ਹੋ ਜਾਏ, ਚੰਦਰਮਾ ਚੜ ਜਾਣ, ਸੂਰਜ ਚੜ ਜਾਣ, ਤੂੰ ਸੁਖ ਮਨਾ। ਜਿਹੜੇ ਅੰਦਰ ਵੀ ਨਾੜੀਆਂ ਚੰਦਰ ਤੇ ਸੂਰਜ ਨਾੜੀ ਮੰਨਦੇ ਨਾ ਜੋਗੀ ਲੋਕ, ਮਹਾਰਾਜ ਕਹਿੰਦੇ ਤੂੰ ਜਿੰਨੀਆਂ ਮਰਜ਼ੀ ਇਹ ਨਾੜੀਆਂ ਅੰਦਰ ਦੀਆਂ ਬਾਲੀ ਜਾ, ਆਤਮਕ ਜੀਵਨ ਦੀ ਸੋਝੀ ਗੁਰੂ ਤੋਂ ਬਿਨਾਂ ਨਹੀਂ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਖੁੰਦਿਆਂ ਗੁਰ ਬਿਨ ਘੋਰ ਅੰਧਾਰ। ਤੀਸਰਾ ਬਚਨ ਫਿਰ ਗੁਰਦੇਵ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਕਿ ਜਿਵੇਂ ਬੁਆੜ ਤਿਲ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਬਣੇ ਪਰ ਬਦਕਿਸਮਤੀ ਉਹ ਪੱਕੇ ਨਹੀਂ, ਉਹ ਸੜ ਕੇ ਸਵਾਹ ਬਣ ਗਏ, ਉਹ ਰਾਖ ਬਣ ਗਏ। ਜਿਵੇਂ ਬੁਆੜ ਤਿਲ ਛੁੱਟੜ ਰਹਿ ਜਾਂਦੇ ਨੇ, ਇਸੇ ਤਰ੍ਹਾਂ ਜਿਹੜੇ ਬੰਦੇ ਸਾਰੀ ਜ਼ਿੰਦਗੀ ਚਲਾਕੀਆਂ ਵਰਤਦੇ ਨੇ ਗੁਰੂ ਦੇ ਨੇੜੇ ਨਹੀਂ ਲੱਗਦੇ, ਉਹਨਾਂ ਦੀ ਹਾਲਤ ਇਸ ਤਰ੍ਹਾਂ ਜਿਵੇਂ ਬੁਆੜ ਤਿਲ ਰੁਲ ਜਾਂਦੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚ ਸੁਭਾ। ਗੁਰੂ ਤੋਂ ਬਿਨਾਂ ਅੰਦਰ ਦਾ ਸੁੱਖ ਨਹੀਂ, ਜਿਵੇਂ ਤਿਲਾਂ ਵਿੱਚ ਦਾਣਾ ਨਹੀਂ ਪੈਂਦਾ, ਸੱਚ ਇਹ ਵੇ ਗੁਰੂ ਤੋਂ ਬਿਨਾਂ ਆਤਮਕ ਜੀਵਨ ਦੀ ਸੋਝੀ ਨਹੀਂ ਪੈਂਦੀ। ਸਤਿਗੁਰੂ ਕਹਿੰਦੇ ਨੇ ਕੋਈ ਦੂਜੀ ਥਾਂ ਨਹੀਂ ਜਿੱਥੇ ਟਿਕਾ ਮਿਲੇ।
ਜੇ ਬਹੁ ਤੇਰਾ ਲੋਚੀਆ ਵਿਣ ਕਰਮੈ ਨਾ ਪਾਇਆ ਜਾਏ।
ਬੰਦਾ ਤਾਂ ਰੱਖ ਕੇ ਕਹਿ ਵੀ ਮੈਂ ਪਰਮਾਤਮਾ ਨੂੰ ਆਪਣੇ ਆਪ ਪਾਵਾਂਗਾ, ਹੱਟ ਕਰੇ। ਮਹਾਰਾਜ ਕਹਿੰਦੇ ਨਹੀਂ ਭਾਈ, ਨਦਰ ਤੋਂ ਬਿਨਾਂ, ਕਰਮ ਤੋਂ ਬਿਨਾਂ, ਬਖਸ਼ੀਸ਼ ਤੋਂ ਬਿਨਾਂ, ਗੁਰ ਪ੍ਰਸਾਦ ਤੋਂ ਬਿਨਾਂ, ਗੁਰ ਗ੍ਰੇਸ ਤੋਂ ਬਿਨਾਂ ਉਸ ਸਾਈਂ ਦੀ ਪ੍ਰਾਪਤੀ ਨਹੀਂ ਹੁੰਦੀ।
ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ।
ਜਿਨ੍ਹਾਂ ਬੰਦਿਆਂ ਦੇ ਅੰਦਰ ਲਾਲਚ ਦਾ ਵਿਕਾਰ ਹੈ, ਅੰਦਰ ਲਾਲਚ ਦਾ ਤਮਾ, ਤੇ ਮਹਾਰਾਜ ਕਹਿੰਦੇ ਨੇ ਉਹ ਤਾਂ ਦੂਜੇ ਭਾਵ ਦਵੈਸ਼ ਵਿੱਚ ਹੀ ਭਟਕਦੇ ਰਹਿੰਦੇ। ਤੇ ਇੱਕ ਗੱਲ ਚੇਤੇ ਰੱਖੋ, ਵੈਸੇ ਕਿਰਤ ਕਰਨੀ ਚਾਹੀਦੀ ਹੈ, ਬੰਦੇ ਕਰਦੇ ਆ। ਜਿਸ ਬੰਦੇ ਅੰਦਰ ਲਾਲਚ ਪੈਦਾ ਹੋ ਗਿਆ ਨਾ, ਉਹ ਬੰਦਾ ਕਦੀ ਕੋਈ ਰਿਸ਼ਤਾ ਨਹੀਂ ਜੇ ਬਖਸ਼ਦਾ, ਮੈਨੂੰ ਬਖਸ਼ ਦਿਓ, ਲਾਲਚੀ ਬੰਦਾ। ਇੱਥੋਂ ਤੱਕ ਕਿ ਜਿਸ ਮਾਂ ਦਾ ਦੁੱਧ ਪੀਤਾ ਲਾਲਚੀ, ਉਸ ਮਾਂ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਜਿਸ ਬਾਪ ਨੇ ਪਾਲਿਆ ਉਹਦੀ ਵੀ ਪਰਵਾਹ ਨਹੀਂ ਕਰਦਾ। ਜਿਸ ਬੰਦੇ ਅੰਦਰ ਲਾਲਚ ਆ ਜਾਏ, ਖਿਮਾ ਕਰਿਓ, ਜਿਸ ਗੁਰੂ ਨੂੰ ਸਾਰੇ ਮੱਥਾ ਟੇਕਦੇ ਨੇ ਲਾਲਚੀ ਬੰਦਾ, ਤਾਂ ਗੁਰੂ ਦੀ ਗੋਲਕ ਵਿੱਚ ਹੱਥ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਸਤਿਗੁਰੂ ਨੇ ਬਾਣੀ ਚ ਕਿਹਾ, ਖੇਰ ਲੋਭਾ ਲੰਪਟ ਸੰਗ ਸਿਰ ਮੋਹਰੇ, ਅਨਕ ਲਹਿਰੀ ਕਾ ਲੋਭ ਤੇ, ਤਾ ਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਜਿਹਦੇ ਅੰਦਰ ਲਾਲਚ ਸਵਾਰ ਹੋ ਜਾਏ, ਚੇਤੇ ਰੱਖੋ, ਉਹ ਤਾਂ ਹਲਕੇ ਕੁੱਤੇ ਦੀ ਤਰ੍ਹਾਂ ਬਣ ਜਾਂਦਾ ਹੈ। ਜਦੋਂ ਕੁੱਤੇ ਨੂੰ ਖਲਕ ਪੈਦਾ, ਉਹ ਵਫਾਦਾਰੀ ਛੱਡ ਕੇ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ। ਲਾਲਚ ਇੱਕ ਐਸੀ ਚੀਜ਼ ਹੈ, ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਅੰਦਰ ਲਾਲਚ ਦਾ ਵਿਕਾਰ, ਉਹ ਸਿਰਫ ਦੁਬਿਧਾ ਵਿੱਚ ਦਵੈਸ਼ ਵਿੱਚ ਦਿਨ ਰਾਤ ਦੂਜੇ ਦਾ ਧਨ ਦੇਖ ਕਰ ਦੇਖ, ਉਹਨਾਂ ਵਿਚਾਰਿਆਂ ਨੂੰ ਹੋਰ ਕੋਈ ਸੁੱਝਦੇ ਨਹੀਂ, ਘਰ ਬੈਠੇ ਔਖੀ ਹੌਕੇ ਲਈ ਜਾਣਗੇ ਦੁੱਖ ਦੇ ਪਰੇ। ਤੇ ਇੱਕ ਵਾਰ ਅਰਜ਼ ਕੀਤੀ ਸੀ, ਇਸ ਦੁਨੀਆਂ ਵਿੱਚ ਲੋਕ ਆਪਣੇ ਦੁੱਖ ਤੋਂ ਇੰਨੇ ਕੋਈ ਨਹੀਂ ਜੇ ਦੁਖੀ, ਜਿੰਨੇ ਦੂਜੇ ਦੇ ਸੁੱਖ ਤੋਂ ਦੁਖੀ। ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ, ਸੁੱਖ ਕਿਸੇ ਨੂੰ ਮਿਲਦਾ, ਪੀੜ ਕਿਸੇ ਨੂੰ ਸ਼ੁਰੂ ਹੋ ਜਾਂਦੀ। ਮੈਨੂੰ ਇੱਕ ਯਾਦ ਹੈ, ਸਾਡੇ ਬਜ਼ੁਰਗ ਗੱਲ ਸੁਣਾਉਂਦੇ ਸਨ, ਕਿਸੇ ਦੀ ਘੋੜੀ ਬਿਮਾਰ ਸੀ ਤੇ ਮਾਈ ਨਾ ਘੜੀ ਪਿੱਛੋਂ ਪੁੱਛੇ ਰਾਤ ਨੂੰ, ਕਹੇ ਘੋੜੀ ਦਾ ਕੀ ਹਾਲ ਹੈ, ਘੋੜੀ ਦਾ ਕੀ ਹਾਲ ਹੈ। ਉਹ ਬੰਦਾ ਉੱਠ ਕੇ ਕਹਿੰਦਾ, ਬੇਬੇ ਤੂੰ ਸੌਂ ਜਾ, ਸਵੇਰ ਤੱਕ ਆਪਣੇ ਆਪ ਹੀ ਮਰ ਜਾਏਗੀ। ਉਹ ਪੁੱਛਣਾ ਚਾਹੁੰਦੀ ਸੀ, ਮਰੀ ਹੈ ਕਿ ਨਹੀਂ ਅਜੇ ਮਰੀ। ਮੈਂ ਇੱਕ ਬੇਨਤੀ ਕਰਾਂ, ਇਹ ਸਾਡੀ ਹਾਲਤ ਹੈ, ਬੰਦੇ ਅੰਦਰ ਤਮਾ, ਦੂਜੇ ਦਾ ਸੁੱਖ ਦੇਖ ਦੇਖ ਕੇ ਐਵੇਂ ਅੰਦਰ ਕਲਪੀ ਜਾਣਾ। ਮਹਾਰਾਜ ਕਹਿੰਦੇ, ਦੇਖੋ ਭਾਈ, ਜਿਹਦੇ ਅੰਦਰ ਲਾਲਚ ਦਾ ਵਿਕਾਰ ਹੈ, ਉਹ ਬੰਦੇ ਅੰਦਰ ਕਦੀ ਸੁੱਖ ਸ਼ਾਂਤੀ ਨਹੀਂ।
ਜੰਮਣ ਮਰਨ ਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਏ।
ਉਹਦਾ ਜੰਮਣ ਮਰਨ ਤਾਂ ਖਤਮ ਨਹੀਂ ਹੁੰਦਾ, ਤੇ ਖੌਮੇ ਵਿੱਚ ਦਿਨ ਰਾਤ ਹੰਕਾਰ ਵਿੱਚ ਉਹ ਕ੍ਰਿਝ ਕੇ ਦੁੱਖ ਪਾਉਂਦਾ ਹੈ।
ਨਾ ਸਤਿਗੁਰ ਸੋ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ।
ਜਿਨ੍ਹਾਂ ਨੇ ਆਪਣਾ ਚਿੱਤ ਸਤਿਗੁਰੂ ਦੇ ਨਾਲ ਲਾਇਆ, ਉਹ ਪਿਆਰਿਓ ਵਾਹਿਗੁਰੂ ਦੇ ਮਿਲਾਪ ਤੋਂ ਫਿਰ ਖਾਲੀ ਨਹੀਂ ਰਹਿੰਦੇ। ਜਿਨ੍ਹਾਂ ਨੇ ਚਿੱਤ ਲਾਇਆ, ਉਹਨਾਂ ਨੂੰ ਇਹ ਦਾਤ ਨਸੀਬ ਹੋਈ ਹੈ।
ਤਿੰਨ ਜਮ ਕੀ ਤਲਬ ਨਾ ਹੋਵਾਈ ਨਾ ਉਹ ਦੁੱਖ ਸਹਾਏ।
ਉਹਨਾਂ ਨੂੰ ਜਮਦੂਤ ਦੀ ਤਲਬ ਬੁਲਾਵਾ ਨਹੀਂ ਆਉਂਦਾ, ਉਹਨਾਂ ਦੀ ਪੇਸ਼ੀ ਨਹੀਂ ਕੁੰਦੀ, ਉਹਨਾਂ ਨੂੰ ਮੌਤ ਦਾ ਭੈ ਨਹੀਂ ਸਤਾਉਂਦਾ।
ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਹੇ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗੁਰੂ ਦੇ ਸਨਮੁਖ ਰਹਿਣ ਵਾਲੇ ਸੱਚੇ ਸ਼ਬਦ ਵਿੱਚ ਸਮਾ ਕੇ ਇਸ ਭਵ ਸਾਗਰ ਤੋਂ ਤਰ ਜਾਂਦੇ ਹਨ।
ਪੌੜੀ ਢਾਡੀ ਤਿਸ ਨੂੰ ਆਖੀਐ ਜੇ ਖਸਮੈ ਧਰੇ ਪਿਆਰ।
ਮਹਾਰਾਜ ਕਹਿੰਦੇ ਨੇ ਢਾਡੀ ਉਸ ਨੂੰ ਕਹਿ, ਪੌੜੀ ਸ਼ੁਰੂ ਹੋ ਗਈ, ਢਾਡੀ ਉਸ ਨੂੰ ਕਹਿੰਦੇ ਆ ਜਿਹੜਾ ਖਸਮ ਨੂੰ ਪਿਆਰ ਕਰਦਾ। ਉਂਝ ਵੈਸੇ ਢਾਡੀ ਦਾ ਆਪਾਂ ਕਹਿੰਦੇ ਆ ਢੱਡ ਉੱਤੇ ਹੱਥ ਮਾਰਨ ਵਾਲਾ, ਢਾਡੀ ਇੱਕ ਕਲਾ ਹੈ। ਪੁਰਾਤਨ ਸਮੇਂ ਢਾਡੀ ਦੇ ਅਰਥ ਜਦੋਂ ਬਾਣੀ ਚ ਆਪਾਂ ਕਰਾਂਗੇ ਤੇ ਢਾਡੀ ਦੇ ਅਰਥ ਬਣਨਗੇ ਸਿਫਤ ਸਲਾਹ ਕਰਨ ਵਾਲਾ। ਕਹਿੰਦੇ ਨੇ ਅਸਲ ਵਿੱਚ ਢਾਡੀ ਹੋਵੇ ਕਿ ਜਿਹੜਾ ਆਪਣੇ ਖਸਮ ਪਰਮਾਤਮਾ ਨੂੰ ਪਿਆਰ ਕਰਦਾ ਹੈ।
ਤਾਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ।
ਢਾਡੀ ਇੱਕ ਚੋਬਦਾਰ ਦੀ ਤਰ੍ਹਾਂ ਹੈ। ਅਸੀਂ ਦੇਖਦੇ ਹਾਂ ਚੋਬਦਾਰ ਇੱਥੇ ਖਲੋਂਦੇ ਨੇ ਹਜ਼ੂਰ ਦੇ ਸਾਹਮਣੇ, ਬੋਲਦੇ ਤਾਂ ਕੁਛ ਨਹੀਂ ਨਾ, ਸਿਰਫ ਚੁੱਪ ਕਰਕੇ ਖਲੋਤੇ ਨੇ। ਮਹਾਰਾਜ ਕਹਿੰਦੇ ਨੇ ਜਿਹੜਾ ਢਾਡੀ ਇੱਕ ਚੋਬਦਾਰ ਦੀ ਤਰ੍ਹਾਂ ਮਾਲਕ ਦੇ ਦਰ ਤੇ ਖਲੋਤਾ ਹੈ, ਪਰ ਆਪਣੇ ਅੰਤਰ ਆਤਮੇ ਗੁਰੂ ਦੇ ਬਖਸ਼ੇ ਹੋਏ ਸ਼ਬਦ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ।
ਢਾਡੀ ਦਰ ਘਰ ਪਾਏ ਸੀ ਸੱਚ ਰੱਖੇ ਉਰਤਾਰ।
ਦੇਖੋ ਢਾਡੀ ਦਰ ਘਰ ਪਾਏ ਸੀ, ਦਰ ਤੇ ਘਰ ਦੋ ਸ਼ਬਦ ਨੇ, ਦਰ ਦਾ ਅਰਥ ਹੈ ਦਰਵਾਜ਼ਾ ਤੇ ਘਰ ਦਾ ਅਰਥ ਆਪਾਂ ਜਾਣਨੇ, ਦਰ ਤੇ ਘਰ। ਢਾਡੀ ਨੂੰ ਦਰ ਵੀ ਮਿਲ ਗਿਆ ਤੇ ਉਹਨੂੰ ਘਰ ਵੀ ਮਿਲ ਗਿਆ। ਇਹਦੇ ਅਰਥ ਗੁੜ ਗੁਰਮੁਖ ਕਰਦੇ ਸਨ ਕਿ ਢਾਡੀ ਨੇ ਪਹਿਲਾਂ ਆਪਣੇ ਨਿੱਜ ਸਰੂਪ ਨੂੰ ਜਾਣਿਆ ਤੇ ਆਪਣੇ ਸਰੂਪ ਨੂੰ ਜਾਣਨ ਤੋਂ ਬਾਅਦ ਉਹ ਪ੍ਰਭੂ ਸਰੂਪ ਵੀ ਸਦਾ ਲਈ ਲੀਨ ਹੋ ਗਿਆ। ਉਹਨੂੰ ਦਰ ਵੀ ਮਿਲ ਗਿਆ, ਉਹਨੂੰ ਘਰ ਵੀ ਮਿਲ ਗਿਆ, ਉਹ ਪਰਮਾਤਮਾ ਵਿੱਚ ਅਭੇਦ ਹੋਇਆ ਹੈ।
ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ।
ਮਹਿਲ ਦਾ ਅਰਥ ਕਰਾਂਗੇ ਟਿਕਾਣਾ, ਅਗਲਾ ਦਾ ਅਰਥ ਬਹੁਤਾ ਵੱਡਾ, ਪਰਮਾਤਮਾ ਦੀ ਸਿਫਤ ਕਰਨ ਵਾਲਾ ਉਹਦਾ ਰੁਤਬਾ, ਢਾਡੀ ਦਾ ਮਰਾਤਬਾ, ਢਾਡੀ ਦੀ ਪਦਵੀ ਸਭ ਤੋਂ ਵੱਡੀ ਹੈ।
ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ।
ਢਾਡੀ ਦੀ ਸੇਵਾ ਚੱਕਰੀ ਇਹ ਹੀ ਹੈ ਕਿ ਖਰੀ ਨੂੰ ਜਪਣਾ ਤੇ ਜਪ ਜਪ ਕੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਭੇਦ ਹੋ ਜਾਣਾ ਤੇ ਆਪ ਇਸ ਭਵ ਸਾਗਰ ਨੂੰ ਤਰ ਜਾਣਾ। ਇਹ ਸੀ ਅੱਜ ਦੇ ਸ਼ਲੋਕ ਦੀ ਸੰਖੇਪ ਜੀ ਵਿਚਾਰ। ਪਰ ਹਾਂ, ਇੱਕੋ ਗੱਲ ਤੇ ਮੈਂ ਜ਼ੋਰ ਦਿੱਤਾ ਹੈ ਕਿ ਗੁਰਮੁਖੋ ਗੁਰਬਾਣੀ ਦਾ ਪੱਲੂ ਪਕੜੀਏ, ਸਤਿਗੁਰੂ ਦੇ ਸ਼ਬਦ ਨੂੰ ਆਪ ਪੜ੍ਹੀਏ। ਤੇ ਮੈਂ ਅਰਜ਼ ਕਰਾਂਗਾ ਹਰ ਗੁਰਸਿੱਖ ਆਪਣਾ ਪਾਠ ਸਧਾਰਨ ਆਪ ਕਰੇ, ਜਿਹਨੂੰ ਕਰਨਾ ਨਹੀਂ ਆਉਂਦਾ। ਅਸੀਂ ਇੰਨੇ ਘਰਾਂ 'ਚ ਕੰਮ ਕਰਨੇ ਜੀ, ਖੁਸ਼ੀ ਲਈ, ਗਮੀ ਲਈ ਜੀ, ਮੂਰਤ ਲਈ, ਤੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਕਰਕੇ ਵੀ ਘਰ ਲੈ ਆ ਕਿ ਸਾਰੇ ਜੀ ਬੈਠਾਂਗੇ ਤੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਸੁਣਨਾ ਹੈ। ਜੇ ਬੋਲ ਨਹੀਂ ਸਕਦਾ ਤੇ ਸੁਣਦੀ ਜਾ ਸਿੱਖ ਲੈ, ਸਤਿਗੁਰੂ ਕਿਰਪਾ ਕਰੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ। ਸਨਮਾਨਯੋਗ ਸਿੰਘ ਸਾਹਿਬ ਜੀ, ਗਿਆਨੀ ਮੱਲ ਸਿੰਘ ਜੀ, ਜਿਹੜੇ ਬਹੁਤ ਪ੍ਰੇਮ ਰੱਖਦੇ ਨੇ ਤੇ ਅਕਸਰ ਹਰ ਮਕੀਨੇ ਫੋਨ ਕਰਕੇ ਯਾਦ ਕਰਾ ਦਿੰਦੇ ਨੇ ਸਤਿਗੁਰੂ ਜੀ ਦੇ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ, ਸਭ ਦਾ ਧੰਨਵਾਦ। ਆਓ ਹਜ਼ੂਰ ਦੇ ਇਸ ਪਵਿੱਤਰ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ। ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।